गुरु नानक पद
पंकज बंदन पाद पंकज बंदन
सिमरो अंगद दुख
निकंद
गुर अमर दास हृदय नित हृदयनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
धन गुरु हर राय साहब जी महाराज जी नु एक सिख ने बेनती कीती है महाराज कृपा करके दसो कि आप जी तो बाद गुरता गद्दी दा मालक कौन होवेगा आप जी दे दोनों साहबजादियां चो गुरता गद्दी दा अधिकारी कौन है सतगुरां ने बचन कीता कि कल अमृत वेले आ जाना तुहानू तुहाडे सवाल दा जवाब मिल जाएगा अगले दिन अमृत वेले आए सतगुरां ने दस्या जाओ जिथे साहबजादे बैठ के पाठ कर रहे ने पीड़िया ते पोथियां दा प्रकाश है बाणी पढ़ रहे ने जेदे पीड़े विच सुई धस जावे समझ लेना उही अधिकारी पहला जाके बाबा राम राय जी दे कोल बैठे बह के बाणी सुनी जदों पीड़े दे पावे विच सुई तसा के वेखी सुई नहीं संचरी उथों उठ के गुरु हरकृष्ण साहब जी महाराज जी कोल आए जदों सतगुरु गुरु हरकृष्ण साहब जी कोल बैठे बैठ के पाठ सुनदे रहे बाणी सुनदे रहे पीड़े दे पावे विच जदों सुई तसाई ते कहंदे विचे तस गई मुड़ के बाहर नहीं निकली एहो जी कला वरता के सतगुरां ने विखा दिता कि आउण वाले समय विच गुरु नानक दी गद्दी दे मालक श्री गुरु हरकृष्ण साहब होणगे ਇਹ ਕੌਤਕ ਜਹਰਾਂ ਤੌਰ ਤੇ ਸਤਿਗੁਰਾਂ ਨੇ ਕੁਝ ਸਮਾਂ ਪਹਿਲਾਂ ਹੀ ਪ੍ਰਗਟ ਕਰਕੇ ਵਿਖਾ ਦਿੱਤਾ ਸੀ ਇਧਰ ਬਾਬਾ ਰਾਮ ਰਾਏ ਜੀ ਨੂੰ ਜਦੋਂ ਸਤਿਗੁਰਾਂ ਨੇ ਛੇਕ ਦਿੱਤਾ ਤੇ ਰਾਮ ਰਾਏ ਨੇ ਵੀ ਸੋਚਿਆ ਕਿ ਮੇਰੇ ਕੋਲ ਸਭ ਕੁਝ ਐਸ਼ੋ ਪ੍ਰਸਤੀ ਦਾ ਹਰ ਇੱਕ ਸਾਧਨ ਹੈ ਮੇਰੇ ਕੋਲ ਹਜ਼ਾਰਾਂ ਸਿੱਖ ਆ ਕੇ ਨਮਸਕਾਰਾਂ ਕਰਦੇ ਨੇ ਮੈਨੂੰ ਵੀ ਗੁਰੂ ਦੀ ਕੀ ਲੋੜ ਹੈ ਇੱਥੇ ਬਾਦਸ਼ਾਹ ਦੇ ਨਾਲ ਮੇਰੀ ਸੰਧੀ ਹੈ ਬਾਦਸ਼ਾਹ ਔਰੰਗਜ਼ੇਬ ਕੋਲੋਂ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਮੈਂ ਮੰਗ ਲੈਂਦਾ ਮੈਨੂੰ ਮਿਲ ਜਾਂਦੀ ਹੈ ਮੈਨੂੰ ਹੁਣ ਗੁਰੂ ਦੀ ਵੀ ਲੋੜ ਨਹੀਂ ਹੈ ਏਦਾਂ ਦੀ ਬਿਰਤੀ ਬਾਬੇ ਰਾਮ ਰਾਏ ਦੀ ਕੁਝ ਸਮੇਂ ਲਈ ਬਣੀ ਪਰ ਮੁੜ ਕੇ ਬਾਬੇ ਰਾਮ ਰਾਏ ਨੂੰ ਆਪਣੀ ਇਸ ਗਲਤੀ ਦਾ ਪਛਤਾਵਾ ਵੀ ਹੋਇਆ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆ, ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੁਹੇਰਾ ਪੁਨ ਕੇਤਕ ਦਿਨ ਬਿਤ ਗਏ, ਹੱਥ ਤੇ ਫਿਰਿਓ ਸੁਭਾਏ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ। ਬਾਬਾ ਰਾਮ ਰਾਏ ਜੀ ਨੂੰ ਦਿੱਲੀ ਰਹਿੰਦਿਆਂ ਜਦੋਂ ਸਤਿਗੁਰਾਂ ਨੇ ਛੇਕ ਦਿੱਤਾ, ਉਦੋਂ ਕੁਝ ਸਮਾਂ ਬਾਅਦ ਵੀ ਬਾਬਾ ਰਾਮ ਰਾਏ ਜੀ ਦਿੱਲੀ ਵਿਚ ਰਹੇ। ਫਿਰ ਥੋੜਾ ਜਿਹਾ ਹੱਠ ਤੋਂ ਸੁਭਾਅ ਬਾਬਾ ਜੀ ਦਾ ਫਿਰਿਆ, ਮਨ ਦੇ ਵਿਚ ਕੁਝ ਸੁਭਾਅ ਬਦਲਿਆ, ਤਬਦੀਲ ਹੋਇਆ ਹੈ।
ਬਟਦਾ ਪਿਤ ਕੀ ਸਿਮਰ ਉਰ ਮਿਲਨ ਚਾਉ ਪਜਾਏ।
ਆਪਣੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਵਡਿਆਈ ਨੂੰ ਜਾਣ ਕੇ ਕਿ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਮੇਰੇ ਪਿਤਾ ਹਨ, ਫਿਰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹਨ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦੀ ਵਡਿਆਈ ਨੂੰ ਆਪਣੇ ਹਿਰਦੇ ਚ ਸਿਮਰ ਕੇ ਬਾਬਾ ਰਾਮ ਰਾਏ ਜੀ ਨੇ ਵੀ ਆਪਣੇ ਮਨ ਚ ਹੁਣ ਚਾਹਨਾ ਪੈਦਾ ਕੀਤੀ ਕਿ ਮੈਂ ਜਾ ਕੇ ਗੁਰੂ ਸਾਹਿਬ ਨੂੰ ਮਿਲਾਂ, ਪਿਤਾ ਜੀ ਦੇ ਜਾ ਕੇ ਦਰਸ਼ਨ ਕਰਾਂ। ਏਦਾਂ ਦੀ ਚਾਹਨਾ ਬਾਬਾ ਰਾਮ ਰਾਏ ਜੀ ਨੇ ਆਪਣੇ ਹਿਰਦੇ ਚ ਪ੍ਰਗਟ ਕੀਤੀ ਹੈ।
ਸ੍ਰੀ ਸਤਿਗੁਰ ਨਿਜ ਪਿਤਾ ਕੋ ਕ੍ਰੋਧ ਸੁਣਿਓ ਦੁੱਖ ਪਾਏ।
ਜਦੋਂ ਬਾਬਾ ਰਾਮ ਰਾਏ ਜੀ ਨੇ ਗੱਲ ਸੁਣੀ ਕਿ ਗੁਰੂ ਹਰਿ ਰਾਏ ਸਾਹਿਬ ਜੀ ਗੁੱਸੇ ਵਿਚ ਨੇ, ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਪੰਗਤੀ ਬਦਲੀ ਹੈ, ਇਸ ਕਰਕੇ ਸਤਿਗੁਰੂ ਜੀ ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ, ਖਫਾ ਨੇ, ਇਹ ਸੁਣ ਕੇ ਬਾਬਾ ਰਾਮ ਰਾਏ ਜੀ ਦੇ ਮਨ ਨੂੰ ਦੁੱਖ ਵੀ ਹੋਇਆ। ਇਸ ਗੱਲ ਦਾ ਬੜਾ ਡਾਢਾ ਦੁੱਖ ਬਾਬਾ ਰਾਮ ਰਾਏ ਜੀ ਨੂੰ ਲੱਗਾ ਹੈ।
ਕਹਾਂ ਬਾਤ ਬਿਪਰੈ ਬਈ ਨਿਸ ਦਿਨ ਬਹੁ ਪਛਤਾਏ।
ਇਹ ਗੱਲ ਕਿੱਥੇ ਉਲਟ ਹੋ ਗਈ, ਮੈਂ ਆਇਆ ਕੀ ਕਰਨ ਸੀ ਬਣ ਕੀ ਗਿਆ, ਉਲਟਾ ਕੰਮ ਹੋ ਗਿਆ। ਮੈਂ ਤਾਂ ਆਪਣੇ ਪਿਤਾ ਗੁਰੂ ਹਰਿ ਰਾਏ ਸਾਹਿਬ ਦੀ ਆਗਿਆ ਚ ਰਹਿਣਾ ਸੀ, ਪਰ ਇੱਥੇ ਆ ਕੇ ਮੇਰੇ ਕੋਲੋਂ ਐਸਾ ਇਹ ਉਲਟਾ ਕੰਮ ਹੋ ਬਣਿਆ। ਏਦਾਂ ਰਾਤ ਦਿਨ ਬਾਬਾ ਰਾਮ ਰਾਏ ਜੀ ਆਪਣੇ ਮਨ ਚ ਪਛਤਾਵਾ ਕਰਦੇ ਨੇ। ਹੁਣ ਪਛਤਾਤਾਪ ਦੀ ਅਗਨੀ ਵਿਚ ਬਾਬਾ ਜੀ ਦਾ ਹਿਰਦਾ ਸੜਦਾ ਹੈ ਕਿ ਕਦੋਂ ਮੈਂ ਜਾ ਕੇ ਪਿਤਾ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨ ਕਰਾਂ, ਔਰ ਜਿਹੜੀ ਭੁੱਲ ਮੇਰੇ ਕੋਲੋਂ ਹੋਈ ਹੈ ਜਾ ਕੇ ਮੈਂ ਸਤਿਗੁਰਾਂ ਕੋਲੋਂ ਆਪਣੀ ਭੁੱਲ ਬਖਸ਼ਾਵਾਂ। ਏਦਾਂ ਬਾਬਾ ਰਾਮ ਰਾਏ ਜੀ ਦੇ ਮਨ ਵਿਚ ਅਨੇਕਾਂ ਪ੍ਰਕਾਰ ਦੇ ਖਿਆਲ ਆਉਂਦੇ ਨੇ, ਔਰ ਉਹਨਾਂ ਖਿਆਲਾਂ ਕਰਕੇ ਬਾਬਾ ਜੀ ਦਾ ਮਨ ਪਛਤਾਉਂਦਾ ਹੈ।
ਚੋਪਈ ਅਬ ਕਰਤਬ ਹੈ ਕਿਆ ਮੋਹੇ।
ਸੋਚਦੇ ਨੇ ਬਾਬਾ ਰਾਮ ਰਾਏ ਜੀ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਉਂਕਿ ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ, ਬਹੁਤ ਜ਼ਿਆਦਾ ਨਾਰਾਜ਼ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਸਾਡੇ ਮੂੰਹ ਨਾ ਲੱਗੇ ਰਾਮ ਰਾਏ, ਨਾ ਆਪਣੇ ਦਰਸ਼ਨ ਦੇਵੇ ਤੇ ਨਾ ਹੀ ਅਸੀਂ ਉਹਦੇ ਦਰਸ਼ਨ ਕਰਨੇ ਨੇ। ਇਸ ਤਰ੍ਹਾਂ ਦਾ ਬਚਨ ਬੜਾ ਕਰੜਾ ਪਿਤਾ ਜੀ ਨੇ ਕਰ ਦਿੱਤਾ ਹੈ। ਹੁਣ ਮੇਰੇ ਲਈ ਕੀ ਕਰਤੱਵ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ, ਏਦਾਂ ਦੀਆਂ ਸੋਚਾਂ ਬਾਬਾ ਰਾਮ ਰਾਏ ਜੀ ਸੋਚਦੇ ਨੇ।
ਹਿਰਦੇ ਵਿਚਾਰਤ ਸੰਕਟ ਹੋਏ।
ਹਿਰਦੇ ਵਿੱਚ ਬਹੁਤ ਜ਼ਿਆਦਾ ਵਿਚਾਰ ਕਰਦੇ ਨੇ, ਬੜਾ ਭਾਰੀ ਸੰਕਟ ਹੈ ਬਾਬਾ ਰਾਮ ਰਾਏ ਜੀ ਦੇ ਹਿਰਦੇ ਨੂੰ, ਬੜਾ ਵੱਡਾ ਡਾਢਾ ਦੁੱਖ ਹੈ ਇਸ ਗੱਲ ਦਾ ਕਿ ਮੈਂ ਹੁਣ ਪਿਤਾ ਜੀ ਦੇ ਵਾਸਤੇ ਕੀ ਕਰਾਂ ਕਿ ਮੈਨੂੰ ਬਖਸ਼ ਲੈਣ। ਇਸ ਤਰ੍ਹਾਂ ਬਹੁਤ ਜ਼ਿਆਦਾ ਸੋਚਦੇ ਨੇ ਬਾਬਾ ਰਾਮ ਰਾਏ ਜੀ।
ਜਾਵਾਂ ਪਿਤਾ ਸਮੀਪ ਇੱਕ ਵਾਰੀ।
ਸੋਚਦੇ ਨੇ ਕਿ ਮੈਂ ਇੱਕ ਵਾਰੀ ਆਪਣੇ ਪਿਤਾ ਜੀ ਕੋਲ ਜ਼ਰੂਰ ਜਾਵਾਂ, ਉਹ ਬਖਸ਼ਣ ਭਾਵੇਂ ਨਾ ਬਖਸ਼ਣ, ਪਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇੱਕ ਵਾਰ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਜ਼ਰੂਰ ਜਾਵਾਂ।
ਬਖਸ਼ਾਵੋਂ ਕਰ ਜੋਰ ਅਗਾਰੇ।
ਮੈਂ ਹੱਥ ਜੋੜ ਕੇ ਆਪਣੀ ਕੀਤੀ ਹੋਈ ਭੁੱਲ ਦੀ ਮਾਫ਼ੀ ਮੰਗਾਂ ਉਹਨਾਂ ਦੇ ਚਰਨਾਂ ਵਿੱਚੋਂ, ਔਰ ਆਪਣਾ ਜਿਹੜਾ ਕੀਤਾ ਹੋਇਆ ਅਪਰਾਧ ਹੈ ਇਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਬੇਨਤੀ ਕਰਕੇ ਬਖਸ਼ਾ ਲਵਾਂ।
ਇਮ ਨਿਸ਼ਚੇ ਕਰ ਕੇ ਬੋ ਭਾਏ।
ਤਾਂ ਬਾਬਾ ਰਾਮ ਰਾਏ ਜੀ ਨੇ ਬਹੁ ਪ੍ਰਕਾਰ ਨਾਲ ਆਪਣੇ ਮਨ ਵਿੱਚ ਨਿਸ਼ਚਾ ਕੀਤਾ ਹੈ, ਇਸ ਗੱਲ ਦਾ ਨਿਰਣਾ ਕੀਤਾ ਕਿ ਮੈਨੂੰ ਜ਼ਰੂਰ ਜਾਣਾ ਚਾਹੀਦਾ ਹੈ, ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣੀ ਭੁੱਲ ਜ਼ਰੂਰ ਬਖਸ਼ਾਣੀ ਚਾਹੀਦੀ ਹੈ।
ਗੁਰਸੁਤ ਰਾਮ ਰਾਏ ਪਛਤਾਏ।
ਤਾਂ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਬਹੁਤ ਜ਼ਿਆਦਾ ਪਛਤਾਵਾ ਕਰ ਰਹੇ ਨੇ, ਉਹਨਾਂ ਕੋਲੋਂ ਭੁੱਲ ਤਾਂ ਹੋਈ ਹੈ ਪਰ ਆਪਣੀ ਉਸ ਭੁੱਲ ਦਾ ਪਛਤਾਵਾ ਵੀ ਬਾਬਾ ਰਾਮ ਰਾਏ ਜੀ ਬਹੁਤ ਜ਼ਿਆਦਾ ਕਰ ਰਹੇ ਨੇ।
ਨੋ ਰੰਗ ਸੰਗ ਕਯੋ ਬਚ ਐਸੇ।
ਇੱਕ ਦਿਨ ਬਾਬਾ ਰਾਮ ਰਾਏ ਜੀ ਨੁਰੰਗੇ ਕੋਲ ਗਏ, ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਨੁਰੰਗੇ ਨੂੰ ਬਾਬਾ ਜੀ ਜਾ ਕੇ ਕਹਿਣ ਲੱਗੇ,
ਅਬ ਰੁਖਸਤ ਦਿਓ ਜੈਸੇ ਕੈਸੇ।
ਬਾਦਸ਼ਾਹ ਤੇਰੇ ਕੋਲ ਰਹਿੰਦਿਆਂ ਮੈਨੂੰ ਬੜਾ ਚਿਰ ਹੋ ਗਿਆ, ਬੜਾ ਸਮਾਂ ਤੇਰੇ ਕੋਲ ਰਹਿੰਦਿਆਂ ਬੀਤ ਗਿਆ, ਹੁਣ ਮੈਨੂੰ ਰੁਖਸਤ ਦੇ ਦੇ, ਹੁਣ ਮੈਨੂੰ ਆਗਿਆ ਦੇ ਤਾਂ ਜੋ ਮੈਂ ਵਾਪਸ ਜਾ ਸਕਾਂ।
ਸ਼ਾਨਾ ਮਾਨੈ ਕਹਿ ਬਨਾਏ, ਤੁਮਰੇ ਦਰਸ਼ਨ ਕੀ ਮੁਝ ਚਾਏ।
ਪਰ ਬਾਦਸ਼ਾਹ ਬੜਾ ਹਠੀ ਸੀ ਅੱਗੋਂ, ਬਾਦਸ਼ਾਹ ਨੀ ਮੰਨਿਆ। ਬਾਬਾ ਰਾਮ ਰਾਏ ਜੀ ਨੇ ਜਦੋਂ ਆਗਿਆ ਮੰਗੀ ਨਾ ਬਾਦਸ਼ਾਹ ਕੋਲੋਂ ਕਿ ਮੈਨੂੰ ਆਗਿਆ ਦੇ ਮੈਂ ਚਲਾ ਜਾਵਾਂ, ਅੱਗੋਂ ਔਰੰਗਜ਼ੇਬ ਹੱਠ ਕਰਕੇ ਅੜ ਗਿਆ। ਹੱਠ ਕਰਕੇ ਇਨਕਾਰ ਕਰਦਿਆਂ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗਾ, ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਦਰਸ਼ਨਾਂ ਦੀ ਬੜੀ ਚਾਹਨਾ ਹੈ, ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਹੀ ਨਹੀਂ ਸਕਦਾ। ਏਦਾਂ ਔਰੰਗਜ਼ੇਬ ਨੇ ਅੱਗੋਂ ਬਹਾਨਾ ਲਾ ਕੇ ਜਵਾਬ ਦਿੱਤਾ, ਜੀ ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ।
ਰਹੋ ਕਿਤਕ ਦਿਨ ਹਾਂ ਗੁਜ਼ਾਰੋ,
ਤੁਸੀਂ ਕੁਝ ਦਿਨ ਹੋਰ ਠਹਿਰੋ, ਹਾਲੇ ਕੁਝ ਦਿਨ ਹੋਰ ਇੱਥੇ ਰਹਿ ਕੇ ਮੇਰੇ ਕੋਲ ਬਤੀਤ ਕਰੋ।
ਓਹੀ ਹਰਖ ਕਰ ਪੁਨੈ ਪਦਾਰੋ,
ਮੈਨੂੰ ਚੰਗੀ ਤਰ੍ਹਾਂ ਖੁਸ਼ ਕਰਕੇ ਪ੍ਰਸੰਨ ਕਰਕੇ, ਜਦੋਂ ਮੇਰਾ ਹਿਰਦਾ ਖੁਸ਼ ਹੋ ਜਾਏਗਾ, ਮੇਰੇ ਮਨ ਵਿੱਚ ਪੂਰਨ ਤੌਰ ਤੇ ਪ੍ਰਸੰਨਤਾ ਆ ਜਾਏਗੀ, ਫਿਰ ਤੁਸੀਂ ਜਾਣਾ ਤੇ ਚਲੇ ਵੀ ਜਾਣਾ। ਪਰ ਹਾਲੇ ਤਾਂ ਮੇਰਾ ਮਨ ਹੀ ਰਾਜੀ ਨਹੀਂ ਹੋਇਆ ਤੁਹਾਡੇ ਦਰਸ਼ਨ ਕਰਕੇ, ਤੁਸੀਂ ਕੁਝ ਸਮਾਂ ਇੱਥੇ ਰਹੋ, ਮੇਰੇ ਕੋਲ ਰਹਿ ਕੇ ਆਪਣੇ ਦਰਸ਼ਨ ਦਿਦਾਰੇ ਬਖਸ਼ੋ, ਫਿਰ ਜਦੋਂ ਆਪ ਜੀ ਮੇਰਾ ਮਨ ਪ੍ਰਸੰਨ ਕਰ ਦਿਓਗੇ ਫਿਰ ਆਪ ਜੀ ਇੱਥੋਂ ਚਲੇ ਜਾਣਾ, ਜਦੋਂ ਮਰਜ਼ੀ ਚਲੇ ਜਾਣਾ, ਪਰ ਕੁਝ ਸਮਾਂ ਹੋਰ ਇੱਥੇ ਠਹਿਰਨਾ ਕਰੋ।
ਚਤੁਰ ਪੰਜ ਦਿਨ ਬੁਝਤ ਰਹੇ।
ਤਾਂ ਬਾਬਾ ਰਾਮ ਰਾਏ ਜੀ ਦਾ ਹੁਣ ਮਨ ਨਹੀਂ ਸੀ ਟਿਕਦਾ, ਉਹ ਸੋਚਦੇ ਸੀ ਮੈਂ ਛੇਤੀ ਜਾਵਾਂ, ਪਰ ਔਰੰਗਜ਼ੇਬ ਜਾਣ ਨਹੀਂ ਸੀ ਦਿੰਦਾ। ਰੋਜ਼ ਹੀ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ 4-5 ਦਿਨ ਲਗਾਤਾਰ ਪੁੱਛਦੇ ਰਹੇ, ਕਹਿੰਦੇ ਬਾਦਸ਼ਾਹ ਮੈਨੂੰ ਆਗਿਆ ਦੇ ਦੇ ਮੈਂ ਚਲਾ ਜਾਵਾਂ। ਏਦਾਂ 4-5 ਦਿਨ ਲਗਾਤਾਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਪੁੱਛਦੇ ਰਹੇ।
ਰੁਖਸਤ ਕਰਨ ਸ਼ਾਨੈ ਕਹੇ।
ਪਰ ਬਾਦਸ਼ਾਹ ਨੇ ਆਗਿਆ ਨਹੀਂ ਦਿੱਤੀ, ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਰੁਖਸਤ ਕਰਨ ਵਾਸਤੇ ਕੋਈ ਆਗਿਆ ਨਹੀਂ ਦਿੱਤੀ।
ਤਬ ਸ਼੍ਰੀ ਰਾਮ ਰਾਏ ਅਕੁਲਾਏ, ਹਮੈ ਜ਼ਰੂਰ ਬਨੈ ਤੈ ਜਾਏ।
ਬਾਬਾ ਰਾਮ ਰਾਏ ਜੀ ਫਿਰ ਵਿਆਕੁਲ ਹੋ ਗਏ, ਬੇਬਲ ਹੋ ਗਏ ਕਿ ਮੇਰਾ ਤਾਂ ਹੁਣ ਜ਼ਰੂਰ ਹੀ ਸਤਿਗੁਰਾਂ ਦੇ ਕੋਲ ਜਾਣਾ ਬਣਦਾ, ਮੈਂ ਸਤਿਗੁਰਾਂ ਤੋਂ ਬਿਨਾਂ ਹੁਣ ਰਹਿ ਹੀ ਨਹੀਂ ਸਕਦਾ, ਜੇ ਗੁਰੂ ਸਾਹਿਬ ਕੋਲ ਨਾ ਗਿਆ ਮੇਰੀ ਇਹ ਭੁੱਲ ਹੋਰ ਵੱਡੀ ਹੋ ਜਾਏਗੀ, ਮੈਂ ਬਖਸ਼ਾਣੀ ਹੈ ਭੁੱਲ, ਮੇਰੇ ਕੋਲੋਂ ਗੁਨਾਹ ਹੋਇਆ ਤੇ ਮੈਂ ਸਤਿਗੁਰਾਂ ਨੂੰ ਬੇਨਤੀ ਕਰਕੇ ਬਖਸ਼ਾਉਣਾ। ਏਦਾਂ ਬਾਬਾ ਰਾਮ ਰਾਏ ਜੀ ਦਾ ਮਨ ਬੜਾ ਬੇਬਲ ਹੋ ਗਿਆ ਸਤਿਗੁਰਾਂ ਕੋਲ ਜਾਣ ਵਾਸਤੇ।
ਇੱਕ ਦਿਨ ਸ਼ਾਹ ਸ਼ਿਕਾਰ ਸਿਧਾਇਓ।
ਪਰ ਬਾਦਸ਼ਾਹ ਔਰੰਗਜ਼ੇਬ ਰੋਜ਼ ਹੀ ਰੋਕ ਟੋਕ ਕਰੀ ਜਾਵੇ, ਕਹਿੰਦਾ ਜੀ ਮੈਂ ਜਾਣ ਨਹੀਂ ਦੇਣਾ। ਤੋ ਇੱਕ ਦਿਨ ਦਾ ਬਚਨ ਹੈ ਕਿ ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਚੜੇ ਹਨ।
ਬੋਲ ਗੁਰੂ ਸੁਤ ਸੰਗ ਲਾਇਓ।
ਔਰੰਗਜ਼ੇਬ ਸ਼ਿਕਾਰ ਤੇ ਚੱਲਿਆ ਸੀ, ਇਹਨੇ ਬਾਬਾ ਰਾਮ ਰਾਏ ਜੀ ਨੂੰ ਵੀ ਸ਼ਿਕਾਰ ਖੇਡਣ ਵਾਸਤੇ ਆਪਣੇ ਨਾਲ ਲੈ ਲਿਆ।
ਜਹਾਂ ਸ਼ਿਕਾਰ ਗਾਹ ਤੈ ਗਏ।
ਜਿੱਥੇ ਸ਼ਿਕਾਰ ਗਾਹ ਸੀ, ਜਿੱਥੇ ਸ਼ਿਕਾਰ ਖੇਡਣਾ ਸੀ ਜਾ ਕੇ, ਉੱਥੇ ਬਾਦਸ਼ਾਹ ਤੇ ਬਾਬਾ ਰਾਮ ਰਾਏ ਜੀ ਚੱਲ ਕੇ ਗਏ ਹਨ।
ਜੀਵ ਘਾਤੇ ਤੇ ਵਿਚਰਤ ਬਏ।
ਬਹੁਤ ਸਾਰੇ ਜੀਵਾਂ ਦਾ ਘਾਤ ਕਰਨ ਵਾਸਤੇ ਜੰਗਲ ਚ ਫਿਰਨ ਲੱਗੇ, ਹਿਰਨ ਦਾ ਸ਼ਿਕਾਰ ਕਰਨ ਵਾਸਤੇ ਜਾਂ ਹੋਰ ਸ਼ਿਕਾਰ ਲੱਭਣ ਵਾਸਤੇ ਜੰਗਲ ਵਿੱਚ ਫਿਰਨ ਲੱਗੇ ਨੇ, ਬਹੁਤ ਸਾਰੇ ਜੀਵ ਘਾਤ ਕਰਨ ਲੱਗੇ ਹਨ।
ਤਬ ਸ਼੍ਰੀ ਰਾਮ ਰਾਏ ਰਿਸ ਆਏ, ਮਹਾ ਕਥਾ ਕਨ ਕੀ ਕੁਮਡਾਏ।
ਉਸ ਵਕਤ ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿੱਚ ਬੜਾ ਗੁੱਸਾ ਆਇਆ ਕਿ ਔਰੰਗਜ਼ੇਬ ਸਾਨੂੰ ਆਗਿਆ ਹੀ ਨਹੀਂ ਦੇ ਰਿਹਾ, ਅਸੀਂ ਜਾਣਾ ਚਾਹੁੰਦੇ ਹਾਂ, ਸਾਨੂੰ ਬਾਰ ਬਾਰ ਕਹਿ ਕੇ ਰੋਕ ਰਿਹਾ। ਬਾਬਾ ਜੀ ਦੇ ਮਨ ਚ ਬੜਾ ਕ੍ਰੋਧ ਆਇਆ, ਬਾਬਾ ਜੀ ਦੇ ਮਨ ਵਿੱਚ ਬਹੁਤ ਜ਼ਿਆਦਾ ਭਾਰੀ ਰਿਸ ਆਇਆ ਤੇ ਇੱਕਦਮ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਬਾਬਾ ਜੀ ਦੇ ਗੁੱਸੇ ਦੀ ਬਦੌਲਤ ਆਕਾਸ਼ ਵਿੱਚ ਕਾਲੇ ਰੰਗ ਦੀ ਘਟਾ ਛਾ ਗਈ। ਬਾਦਸ਼ਾਹ ਸ਼ਿਕਾਰ ਖੇਡ ਰਿਹਾ ਸੀ ਉਸ ਸਮੇਂ, ਕਹਿੰਦੇ ਅਚਾਨਕ ਆਕਾਸ਼ ਵਿੱਚ ਕਾਲੇ ਰੰਗ ਦੀ ਘਟਾ ਛਾ ਗਈ, ਕਾਲੇ ਰੰਗ ਦੇ ਬੱਦਲ ਛਾ ਗਏ।
ਅਦਕ ਬੇਗ ਤੇ ਪਵਨ ਚਲਾਇਓ।
ਬਾਬਾ ਜੀ ਨੇ ਬੜੇ ਤੇਜ਼ੀ ਨਾਲ ਹਵਾ ਚਲਾ ਦਿੱਤੀ, ਕਰਾਮਾਤੀ ਅਜਮਤੀ ਸਨ, ਆਪਣੀ ਅਜ਼ਮਤ ਦੇ ਜ਼ੋਰ ਨਾਲ ਬੜੀ ਤੇਜ਼ ਹਵਾ ਚਲਾ ਦਿੱਤੀ, ਹਨੇਰੀ ਚਲਾ ਦਿੱਤੀ,
ਮਹਾ ਧੂਲ ਜੁੱਤ ਡਰ ਪਜਾਇਓ,
ਕਹਿੰਦੇ ਬੜੀ ਜ਼ਿਆਦਾ ਧੂੜ ਘੱਟਾ ਮਿੱਟੀ ਉੱਡ ਉੱਡ ਕੇ ਅੱਖਾਂ ਵਿੱਚ ਪੈਣ ਲੱਗਾ। ਬਾਦਸ਼ਾਹ ਇੱਕਦਮ ਡਰ ਗਿਆ ਤੇ ਇੰਨੀ ਧੂੜ ਇੰਨੀ ਹਨੇਰੀ ਤੇਜ਼ ਚੱਲੀ ਕਿ ਦਰਖਤ ਵੀ ਜੜ੍ਹਾਂ ਤੋਂ ਪੁਟੀ ਕੇ ਡਿੱਗਣ ਲੱਗੇ ਹਨ। ਇੰਨੀ ਤੇਜ਼ੀ ਨਾਲ ਹਨੇਰੀ ਚੱਲੀ, ਇੰਨੀ ਜ਼ਿਆਦਾ ਧੂੜ ਮਿੱਟੀ ਘੱਟਾ ਉੱਡਦਾ ਵੇਖ ਕੇ ਇੱਕ ਵਾਰੀ ਬਾਦਸ਼ਾਹ ਡਰ ਗਿਆ।
ਪੂਰਨ ਕੀ ਬਰਖਾ ਵੱਡ ਪਏ,
ਬਸ ਨੀ, ਬਾਬਾ ਜੀ ਨੇ ਓਲਿਆਂ ਦਾ ਮੀਂਹ ਪਵਾਇਆ, ਜਿਹੜੇ ਵੱਡੇ ਵੱਡੇ ਗੜੇ ਹੁੰਦੇ ਨੇ ਗੜਿਆਂ ਦਾ ਮੀਂਹ ਬਰਸਾਇਆ, ਬੜੀ ਤੇਜ਼ੀ ਨਾਲ ਗੜੇ ਵਰਸੇ ਹਨ।
ਲੱਗੇ ਦੇ ਪਰ ਪੀਰਾ ਦੇ,
ਗੜੇ ਵਰਸਣ ਲੱਗੇ, ਓਲੇ ਪੈਣ ਲੱਗੇ ਇੰਨੇ ਜ਼ਿਆਦਾ ਤੇਜ਼ੀ ਨਾਲ ਵੀ ਜਿਹਨਾਂ ਦੇ ਸਰੀਰਾਂ ਤੇ ਪੈਂਦੇ ਉਹਨਾਂ ਦੇ ਸਰੀਰ ਛਿੱਲੇ ਜਾ ਰਹੇ ਨੇ। ਵੱਡੇ ਵੱਡੇ ਬਰਫ਼ ਦੇ ਟੁਕੜੇ ਮੂੰਹ ਮੱਥਿਆਂ ਤੇ ਆ ਕੇ ਸਰੀਰਾਂ ਤੇ ਆ ਕੇ ਜ਼ੋਰ ਨਾਲ ਵੱਜਦੇ ਨੇ। ਸਾਰੀ ਫੌਜ ਬਾਦਸ਼ਾਹ ਦੀ ਬੇਬਲ ਹੋ ਗਈ, ਜਿੰਨੀ ਫੌਜ ਆਈ ਸੀ ਨਾਲ ਸਾਰੀ ਫੌਜ ਬਾਦਸ਼ਾਹ ਦੀ ਇੱਕ ਵਾਰੀ ਬੇਬਲ ਹੋ ਗਈ।
ਔਰੰਗ ਕਹੋ ਮੈਂ ਵੀ ਇਕਲਾਵਾ,
ਔਰੰਗਜ਼ੇਬ ਵੀ ਬਹੁਤ ਜ਼ਿਆਦਾ ਵਿਆਕੁਲ ਹੋ ਗਿਆ, ਸਾਰੇ ਸਰੀਰ ਦੇ ਉੱਤੇ ਓਲੇ ਪੈਂਦੇ ਨੇ। ਜਦੋਂ ਓਲੇ ਪੈਂਦੇ ਨੇ ਔਰੰਗਜ਼ੇਬ ਵੀ ਬੇਬਲ ਹੋ ਗਿਆ, ਸਰੀਰ ਤੇ ਪੀੜਾ ਹੁੰਦੀ ਆ ਓਲਿਆਂ ਦੇ ਪੈਣ ਨਾਲ, ਬਹੁਤ ਜ਼ਿਆਦਾ ਅਕੁਲਾਇਆ ਵਿਆਕੁਲ ਹੋਇਆ ਔਰੰਗਜ਼ੇਬ।
ਲਸ਼ਕਰ ਭਗਿਓ ਮਹਾ ਦੁੱਖ ਪਾਵਾ,
ਇੱਕ ਵਾਰ ਤਾਂ ਜਿੰਨਾ ਲਸ਼ਕਰ ਸੀ ਔਰੰਗਜ਼ੇਬ ਦਾ ਸਾਰਾ ਭੱਜ ਗਿਆ, ਜਿੰਨੀਆਂ ਫੌਜਾਂ ਸੀ ਨਾਲ ਸਾਰੀਆਂ ਫੌਜਾਂ ਨੂੰ ਭਾਜੜ ਪੈ ਗਈ, ਸਾਰੇ ਸਿਪਾਹੀ ਇੱਕ ਵਾਰੀ ਨੱਠ ਗਏ।
ਨਹੀਂ ਸ਼ਾਕਿਤ ਪਾਇਵ ਥੋਰ,
ਕਹਿੰਦੇ ਬੜਾ ਵੱਡਾ ਭਾਰੀ ਮਹਾ ਦੁੱਖ ਪ੍ਰਾਪਤ ਹੋਇਆ। ਬਾਦਸ਼ਾਹ ਨੂੰ ਕਿਤੇ ਕੋਈ ਥਾਂ ਨਹੀਂ ਸੀ ਲੱਭਦੀ ਵੀ ਜਿੱਥੇ ਜਾ ਕੇ ਲੁੱਕ ਕੇ ਆਪਣਾ ਸਿਰ ਬਚਾ ਸਕੇ। ਜ਼ੋਰ ਦੇ ਨਾਲ ਓਲੇ ਪੈਂਦੇ ਨੇ, ਗੜੇ ਵਰਸਦੇ ਨੇ, ਬਾਦਸ਼ਾਹ ਨੂੰ ਕੋਈ ਜਗ੍ਹਾ ਸਿਰ ਲੁਕਾਉਣ ਵਾਸਤੇ ਨਹੀਂ ਪੀ ਮਿਲਦੀ।
ਪਵਨ ਧੂਲ ਓਰਨ ਤੇ ਬੌਰ,
ਕਹਿੰਦੇ ਹਵਾ ਬੜੀ ਤੇਜ਼ ਚੱਲਦੀ ਆ, ਧੂੜ ਉੱਡਦੀ ਆ, ਹਨੇਰੀ ਦੇ ਨਾਲ ਓਲੇ ਪੈਂਦੇ ਨੇ। ਇੱਕ ਵਾਰੀ ਤਾਂ ਬਾਦਸ਼ਾਹ ਡੋਰ ਭੌਰੀ ਹੋ ਗਿਆ, ਬੌਰਾ ਜਿਹਾ ਹੋ ਗਿਆ, ਬਾਦਸ਼ਾਹ ਨੂੰ ਕੁਝ ਸੋਝ ਹੀ ਨਹੀਂ ਆ ਰਹੀ ਕਿ ਕਿਸ ਪਾਸੇ ਜਾਵਾਂ, ਕਿੱਧਰ ਜਾ ਕੇ ਆਪਣਾ ਆਪ ਬਚਾਵਾਂ।
ਜੈ ਸ਼੍ਰੀ ਰਾਮ ਰਾਏ ਥਿਰ ਰਹੇ, ਤੈਨੇ ਓਰਾ ਪਮਨ ਨਾ ਬਏ।
ਖਾਲਸਾ ਜੀ, ਜਿੱਥੇ ਬਾਬਾ ਰਾਮ ਰਾਏ ਜੀ ਖੜੇ ਸੀ ਉੱਥੇ ਨਾ ਤਾਂ ਕੋਈ ਓਲਾ ਡਿੱਗ ਰਿਹਾ ਤੇ ਨਾ ਹੀ ਉੱਥੇ ਕੋਈ ਹਨੇਰੀ ਦਾ ਅਸਰ ਹੈ, ਕਿਉਂਕਿ ਬਾਬਾ ਰਾਮ ਰਾਏ ਜੀ ਹਨੇਰੀ ਚਲਾ ਰਹੇ ਸੀ, ਓਲੇ ਵੀ ਉਹੀ ਬਰਸਾ ਰਹੇ ਸੀ। ਜਿੱਥੇ ਬਾਬਾ ਰਾਮ ਰਾਏ ਜੀ ਜਿੰਨੀ ਕੁ ਜਗ੍ਹਾ ਤੇ ਖੜੇ ਨੇ ਉੱਥੇ ਨੀ ਕੋਈ ਓਲਾ ਡਿੱਗਾ, ਨਾ ਹੀ ਉੱਥੇ ਕਿਸੇ ਪ੍ਰਕਾਰ ਦੀ ਹਨੇਰੀ ਦਾ ਜਾਂ ਮਿੱਟੀ ਘੱਟੇ ਦਾ ਵੀ ਉਸ ਜਗ੍ਹਾ ਤੇ ਕੋਈ ਅਸਰ ਨਹੀਂ। ਬਾਬਾ ਰਾਮ ਰਾਏ ਜੀ ਅਡੋਲ ਇੱਕ ਜਗ੍ਹਾ ਤੇ ਖਲੋਤੇ ਹੋਏ ਨੇ।
ਕਿਤਕ ਕਾਲ ਲੇ ਇੱਥੇ ਉੱਤ ਫਿਰ ਕੈ ਆਵਤ ਪਾਸ ਸਮੀਪ ਸੁਤ ਗੁਰ ਕੈ।
ਸਮਾਂ ਤਾਂ ਔਰੰਗਜ਼ੇਬ ਇੱਧਰ ਉੱਧਰ ਫਿਰਦਾ ਰਿਹਾ ਆਪਣਾ ਆਪ ਬਚਾਉਣ ਵਾਸਤੇ, ਕਦੇ ਸੱਜੇ ਕਦੇ ਖੱਬੇ ਜਾਂਦਾ ਹੈ, ਫਿਰ ਇਹਦੀ ਨਿਗਾਹ ਬਾਬਾ ਰਾਮ ਰਾਏ ਜੀ ਤੇ ਪਈ ਵੀ ਬਾਬਾ ਜੀ ਤਾਂ ਅਡੋਲ ਖੜੇ ਨੇ, ਉਹਨਾਂ ਉਹਦੇ ਉੱਤੇ ਤਾਂ ਨਾ ਕੋਈ ਮੀਂਹ ਪੈ ਰਿਹਾ ਨਾ ਕੋਈ ਓਲੇ ਡਿੱਗ ਰਹੇ ਨੇ, ਉਹ ਤਾਂ ਅਡੋਲ ਖੜੇ ਨੇ। ਵੇਖ ਕੇ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਵੱਲ ਔਰੰਗਜ਼ੇਬ ਵੱਧ ਕੇ ਗਿਆ।
ਦੇਖ ਸ਼ਾਨੇ ਹਿਰਦੇ ਵਿਚਾਰਾ, ਇਹਨੋ ਕ੍ਰੋਧ ਕੁਛ ਮੋਹ ਪਰ ਧਾਰਾ।
ਔਰੰਗਜ਼ੇਬ ਸਮਝ ਗਿਆ, ਜਦੋਂ ਬਾਬਾ ਰਾਮ ਰਾਏ ਜੀ ਕੋਲ ਗਿਆ ਤੇ ਇਹਨੂੰ ਸਮਝ ਆ ਗਈ ਕਿ ਬਾਬਾ ਰਾਮ ਰਾਏ ਜੀ ਜ਼ਰੂਰ ਮੇਰੇ ਨਾਲ ਨਾਰਾਜ਼ ਨੇ, ਬਾਬਾ ਜੀ ਨੇ ਮੇਰੇ ਤੇ ਕੁਝ ਗੁੱਸਾ ਧਾਰਨ ਕੀਤਾ ਹੋਇਆ। ਉਸ ਵੇਲੇ ਔਰੰਗਜ਼ੇਬ ਨੂੰ ਇਸ ਗੱਲ ਦੀ ਸਮਝ ਆਈ।
ਰੁਖਸਤ ਮੰਗਤ ਮੈਂ ਨਾ ਦੀਨ,
ਬਾਬਾ ਜੀ ਮੇਰੇ ਕੋਲ ਰੁਖਸਤ ਮੰਗ ਰਹੇ ਨੇ, ਉਹ ਜਾਣਾ ਚਾਹੁੰਦੇ ਨੇ, ਪਰ ਮੈਂ ਆਪਣੇ ਹੱਠ ਕਰਕੇ ਬਾਬਾ ਜੀ ਨੂੰ ਰੋਕਿਆ ਹੋਇਆ, ਉਹਨਾਂ ਨੂੰ ਜਾਣ ਨਹੀਂ ਦੇ ਰਿਹਾ।
ਯਾਂ ਤੇ ਮਮ ਐਸੀ ਗਤ ਕੀਨ,
ਇਸ ਕਰਕੇ ਬਾਬਾ ਜੀ ਨੇ ਮੇਰੀ ਇਹ ਹਾਲਤ ਕੀਤੀ ਹੈ, ਮੈਨੂੰ ਸਮਝ ਆ ਗਈ। ਉਸੇ ਵੇਲੇ ਸਮਝ ਗਿਆ ਔਰੰਗਜ਼ੇਬ, ਚਲਾਕ ਬੜਾ ਸੀ, ਸਮਝ ਵਿੱਚ ਆ ਗਈ ਉਸੇ ਵਕਤ ਗੱਲ, ਇਸੇ ਕਰਕੇ ਬਾਬਾ ਰਾਮ ਰਾਏ ਜੀ ਨੇ ਮੇਰੀ ਇਹ ਹਾਲਤ ਮੇਰੀ ਇਹ ਦਸ਼ਾ ਕੀਤੀ ਹੈ।
ਨਮਰ ਹੋਏ ਕਰ ਬਾਕ ਬਖਾਨਾ,
ਔਰੰਗਜ਼ੇਬ ਨੇ ਹੱਥ ਜੋੜ ਲਏ ਹੁਣ, ਕਿਉਂਕਿ ਔਰੰਗਜ਼ੇਬ ਵੀ ਜਦੋਂ ਤੱਕ ਪੂਰਾ ਅਗਲਾ ਘਰ ਨਹੀਂ ਸੀ ਨਾ ਵੇਖਦਾ ਉਦੋਂ ਤੱਕ ਮੁੜਦਾ ਨਹੀਂ ਸੀ ਪਿੱਛੇ, ਹੁਣ ਜਦੋਂ ਕਰਾਮਾਤ ਅਜ਼ਮਤ ਵੇਖ ਲਈ, ਕਿਉਂਕਿ ਹੁਣ ਕੱਟੜ ਮੁਤਸਬੀ ਸੀ ਔਰੰਗਜ਼ੇਬ, ਜਦੋਂ ਤੱਕ ਚਮਤਕਾਰ ਨਹੀਂ ਸੀ ਵੇਖਦਾ ਉਦੋਂ ਤੱਕ ਝੁਕਦਾ ਨਹੀਂ ਸੀ। ਔਰੰਗਜ਼ੇਬ ਨੇ ਹੱਥ ਜੋੜ ਲਏ, ਹੱਥ ਜੋੜ ਕੇ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਸ਼ੌਕ ਦਰਸ ਕੋ ਮੋਏ ਮਾਨਾ।
ਕਹਿੰਦਾ ਜੀ ਮੈਨੂੰ ਤੁਹਾਡੇ ਦਰਸ਼ਨਾਂ ਦਾ ਬੜਾ ਸ਼ੌਕ ਹੈ, ਮੇਰੇ ਮਨ ਵਿਚ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਚਾਹਨਾ ਲੱਗੀ ਰਹਿੰਦੀ ਹੈ।
ਯਾ ਤੇ ਮੈਂ ਰੁਖਸਦ ਨਾ ਕਰੇ, ਅਬ ਤਿਮ ਕਰੋ ਜਥਾ ਉਰ ਧਰੇ।
ਬਾਬਾ ਜੀ ਮੇਰੇ ਮਨ ਵਿਚ ਤੁਹਾਡੇ ਦਰਸ਼ਨਾਂ ਦਾ ਸ਼ੌਕ ਹੈ, ਇਸ ਕਰਕੇ ਮੈਂ ਤੁਹਾਨੂੰ ਰੁਖਸਦ ਨਹੀਂ ਸੀ ਕੀਤਾ, ਮੈਂ ਤੁਹਾਨੂੰ ਜਾਣ ਨਹੀਂ ਸੀ ਦਿੱਤਾ, ਹੁਣ ਜਿਵੇਂ ਤੁਹਾਡੇ ਮਨ ਵਿਚ ਆਵੇ ਤੁਸੀਂ ਤਿਵੇਂ ਕਰੋ, ਮੈਂ ਨਹੀਂ ਰੋਕਦਾ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਬੇਸਦਕੇ ਜੀ ਸਦਕੇ ਜਾ ਸਕਦੇ ਹੋ, ਮਹਾਰਾਜ ਮੈਂ ਤੁਹਾਨੂੰ ਹੁਣ ਨਹੀਂ ਰੋਕਾਂਗਾ, ਮੈਂ ਤਾਂ ਆਪਣੇ ਸਵਾਰਥ ਕਰਕੇ ਆਪ ਜੀ ਨੂੰ ਰੋਕਿਆ ਹੋਇਆ ਸੀ।
ਹੁਣ ਤੁਰਨ ਹੀ ਦਰਸ਼ਨ ਦੀਜੈ।
ਬਾਬਾ ਜੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾਓ, ਪਰ ਮੇਰੀ ਇੱਕ ਬੇਨਤੀ ਹੈ ਵੀ ਦੁਬਾਰਾ ਛੇਤੀ ਦਰਸ਼ਨ ਦੇਣਾ, ਕਿ ਜਦੋਂ ਵੀ ਦੁਬਾਰਾ ਆਉਣਾ ਛੇਤੀ ਆ ਜਾਣਾ, ਛੇਤੀ ਆ ਕੇ ਮੈਨੂੰ ਦਰਸ਼ਨ ਦੇਣੇ।
ਆਪਣੇ ਸਦਨ ਵਿਖੇ ਗਮਨੀ ਜੈ।
ਜੇ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਘਰ ਨੂੰ ਤਾਂ ਜਾ ਸਕਦੇ ਹੋ, ਪਰ ਬਾਬਾ ਜੀ ਦੁਬਾਰਾ ਦਰਸ਼ਨ ਜ਼ਰੂਰ ਛੇਤੀ ਦੇਣਾ।
ਤਬ ਸ਼੍ਰੀ ਰਾਮ ਰਾਏ ਮੁਸਕਾਨੇ, ਤਬ ਮਨ ਬੋ ਹੰਕਾਰ ਕੋ ਠਾਨੇ।
ਜਦੋਂ ਔਰੰਗਜ਼ੇਬ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਬਾਬਾ ਰਾਮ ਰਾਏ ਜੀ ਅੱਗੋਂ ਮੁਸਕਰਾ ਪਏ, ਮੁਸਕਰਾ ਕੇ ਬੋਲੇ, ਕਹਿੰਦੇ ਬਾਦਸ਼ਾਹ ਤੇਰੇ ਮਨ ਚ ਬੜਾ ਹੰਕਾਰ ਹੈ ਨਾ ਆਪਣੀ ਬਾਦਸ਼ਾਹੀ ਦਾ, ਤੂੰ ਆਪਣੀ ਬਾਦਸ਼ਾਹੀ ਦੀ ਬੜੀ ਭਾਰੀ ਹਉਮੈ ਰੱਖਦਾ, ਤੇਰੇ ਮਨ ਵਿਚ ਆਪਣੀ ਬਾਦਸ਼ਾਹੀ ਦਾ ਬੜਾ ਹੰਕਾਰ ਹੈ।
ਜਿਸ ਸੈਨਾ ਤੇ ਲੱਖਾਂ ਬਡੇਰੇ, ਸੋ ਅਬ ਕਹਾ ਨਦੀ ਕਤ ਨੇਰੇ।
ਬਾਦਸ਼ਾਹ ਜਿਹੜੀਆਂ ਫੌਜਾਂ ਦਾ ਤੂੰ ਮਾਣ ਕਰਦਾ ਕਿ ਮੇਰੀਆਂ ਫੌਜਾਂ ਸਿਪਾਹੀ ਬੜੇ ਬਲੀ ਨੇ, ਜਿਨ੍ਹਾਂ ਸਿਪਾਹੀਆਂ ਕਰਕੇ ਤੂੰ ਆਪਣੇ ਆਪ ਨੂੰ ਵੱਡਾ ਸਮਝਦਾ, ਦੱਸ ਬਾਦਸ਼ਾਹ ਹੁਣ ਤੇਰੀ ਸੈਨਾ ਕਿੱਥੇ ਹੈ? ਕਿਉਂਕਿ ਬਾਦਸ਼ਾਹ ਕੱਲਾ ਰਹਿ ਗਿਆ ਸੀ, ਇੱਥੇ ਨਾਲ ਦੀ ਜਿੰਨੀ ਸੈਨਾ ਸੀ ਉਹ ਤਿੱਤਰ ਬਿੱਤਰ ਹੋ ਗਈ, ਸਾਰੇ ਭੱਜ ਗਏ, ਇੰਨੀ ਹਨੇਰੀ ਚੱਲੀ, ਇੰਨੇ ਔਲੇ ਵਰਸੇ ਵੀ ਸਾਰੇ ਭੱਜ ਭੱਜ ਕੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਦੌੜ ਪਏ, ਬਾਦਸ਼ਾਹ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ। ਬਾਬਾ ਰਾਮ ਰਾਏ ਜੀ ਕਹਿੰਦੇ ਜਿਹੜੀ ਫੌਜ ਦਾ ਤੈਨੂੰ ਮਾਣ ਹੈ, ਜਿਸ ਫੌਜ ਦੇ ਉੱਤੇ ਮਾਣ ਕਰਕੇ ਕਹਿੰਦਾ ਮੈਂ ਬੜਾ ਵੱਡਾ ਹਾਂ, ਦੱਸ ਉਹ ਫੌਜ ਤੇਰੀ ਕਿੱਥੇ ਆ ਹੁਣ? ਉਹ ਫੌਜ ਤੇਰੀ ਤੇਰੇ ਨੇੜੇ ਨਜ਼ਰ ਨਹੀਂ ਪੀ ਆਉਂਦੀ।
ਯਾ ਤੇ ਸਭ ਖੁਦਾਏ ਕੇ ਹੱਥ।
ਬਾਦਸ਼ਾਹ ਹੰਕਾਰ ਨਾ ਕਰਿਆ ਕਰ ਆਪਣੀ ਬਾਦਸ਼ਾਹੀ ਦਾ, ਸਭ ਕੁਝ ਉਸ ਪ੍ਰਮਾਤਮਾ ਦੇ ਹੱਥ ਹੈ, ਸਭ ਕੁਝ ਉਸ ਖੁਦਾ ਦੇ ਨਿਰੰਕਾਰ ਦੇ ਹੱਥ ਵਿਚ ਹੈ।
ਕਹਾ ਹੋਏ ਧਨ ਦਲ ਬਲ ਸਾਥ।
ਕੀ ਹੁੰਦਾ ਜੇ ਤੂੰ ਆਖੇ ਵੀ ਮਾਇਆ ਤੇ ਦਲ ਦੇ ਨਾਲ ਮੈਂ ਬਹੁਤ ਕੁਝ ਕਰ ਸਕਦਾ, ਰੁਪਈਆ ਪੈਸਿਆਂ ਨਾਲ ਜਾਂ ਆਪਣੀ ਫੌਜ ਦੇ ਬਲ ਨਾਲ ਤੂੰ ਕੁਝ ਨਹੀਂ ਕਰ ਸਕਦਾ, ਸਭ ਕੁਝ ਹੱਥ ਉਸ ਪ੍ਰਮਾਤਮਾ ਦੇ ਹੈ, ਨਿਰੰਕਾਰ ਦੇ ਖੁਦਾ ਦੇ ਹੱਥ ਵਿਚ ਸਾਰੀਆਂ ਤਾਕਤਾਂ ਹਨ।
ਅਬ ਹਮ ਪਿਤਾ ਸਤਿਗੁਰ ਡਿੱਗ ਜਾਵੇ।
ਬਾਦਸ਼ਾਹ ਹੁਣ ਅਸੀਂ ਜਾਣਾ ਚਾਹੁੰਦੇ ਆਪਣੇ ਪਿਤਾ ਸਤਿਗੁਰੂ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਜਾਣਾ ਚਾਹੁੰਦੇ ਹਾਂ।
ਦਰਸ਼ਨ ਦੇਖੇ ਸੀਸ ਨਿਵਾਵੇ।
ਔਰ ਆਪਣੇ ਪਿਤਾ ਗੁਰੂ ਸ਼੍ਰੀ ਗੁਰੂ ਹਰ ਰਾਏ ਸਾਹਿਬ ਕੋਲ ਜਾ ਕੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ ਵਿਚ ਸੀਸ ਝੁਕਾਉਣਾ ਚਾਹੁੰਦੇ ਹਾਂ, ਆਪਣੇ ਪਿਤਾ ਗੁਰਦੇਵ ਦੇ ਚਰਨਾਂ ਵਿਚ ਜਾ ਕੇ ਨਮਸਕਾਰ ਕਰਨਾ ਚਾਹੁੰਦੇ ਹਾਂ।
ਦਾਤਾ ਸਾਸ ਗਿਰਾਸ ਹਮਾਰੋ।
ਕਿਉਂਕਿ ਉਹ ਸਾਡੇ ਸਾਸ ਗਿਰਾਸਾਂ ਦੇ ਦਾਤੇ ਨੇ, ਹਰ ਇੱਕ ਸਾਹ ਨਾਲ ਸਾਡੀ ਪਾਲਣਾ ਕਰਨ ਵਾਲੇ ਪ੍ਰਤੀਪਾਲਕ ਹਨ।
ਸਰਬ ਭਾਂਤ ਸਮਰੱਥ ਗੁਰ ਭਾਰੋ।
ਸਰਬ ਭਾਂਤ ਕਰਕੇ ਸਮਰੱਥ ਨੇ, ਭਾਰੇ ਗੁਰੂ ਨੇ, ਵੱਡੇ ਗੁਰੂ ਨੇ, ਉਹਨਾਂ ਜੈਸਾ ਹੋਰ ਕੋਈ ਨਹੀਂ ਹੋ ਸਕਦਾ ਬਾਦਸ਼ਾਹ।
ਪੁਰ ਦਿੱਲੀ ਮੈਂ ਤਬ ਚਲ ਆਏ, ਸ਼ਾਹ ਪਦਾਰਥ ਬੋ ਅਰ ਪਾਏ।
ਕਹਿੰਦੇ ਇਸ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਨੇ ਬਚਨ ਕਹੇ ਔਰੰਗਜ਼ੇਬ ਨੂੰ, ਤੇ ਉਸੇ ਵਕਤ ਮਾਹੌਲ ਸ਼ਾਂਤ ਹੋ ਗਿਆ, ਮੀਂਹ ਪੈਣਾ ਬੰਦ ਹੋ ਗਿਆ, ਗੜੇ ਵਰਸਣੇ ਬੰਦ ਹੋ ਗਏ। ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਦਿੱਲੀ ਪਹੁੰਚਿਆ, ਸ਼ਹਿਰ ਦੇ ਵਿਚ ਪ੍ਰਵੇਸ਼ ਕੀਤਾ, ਔਰ ਬਹੁਤ ਸਾਰੀਆਂ ਭੇਟਾਵਾਂ, ਬਹੁਤ ਸਾਰੀਆਂ ਵਸਤੂਆਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਭੇਟ ਕੀਤੀਆਂ।
ਜੋ ਬੋ ਮੁੱਲੇ ਬਸਤਰ ਆਭਰਨ।
ਬੜੇ ਬੜੇ ਕੀਮਤੀ ਬਹੁ ਮੁੱਲੇ ਬਸਤਰ ਭੇਟ ਕੀਤੇ। ਫਿਰ ਆਭਰਨ ਕਹਿੰਦੇ ਨੇ ਗਹਿਣਿਆਂ ਨੂੰ, ਬੜੇ ਬੜੇ ਸੁੰਦਰ ਗਹਿਣੇ ਉਹ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਰੁਖਸਤ ਕਰਨ ਸਮੇਂ ਭੇਟ ਕੀਤੇ ਨੇ,
ਸ਼ਾਹਿਤ ਰੁਖਸਤ ਕਰਨ,
ਬਹੁਤ ਸਾਰੀਆਂ ਵਸਤੂਆਂ, ਹੋਰ ਵੀ ਕਈ ਪਦਾਰਥ, ਘੋੜੇ, ਬੜੀਆਂ ਬੜੀਆਂ ਸੋਹਣੀਆਂ ਕਹਿੰਦੇ ਜਿਹੜੀਆਂ ਆਕਿਰਤੀਆਂ ਵਾਲੀਆਂ ਕਢਾਈ ਕੱਢੀਆਂ ਹੋਈਆਂ, ਘੋੜਿਆਂ ਦੀਆਂ ਕਾਠੀਆਂ ਆਦਿਕ, ਏਦਾਂ ਦਾ ਸਾਜੋ ਸਮਾਨ ਭੇਟ ਕੀਤਾ ਬਾਬਾ ਰਾਮ ਰਾਏ ਜੀ ਨੂੰ ਰੁਖਸਤ ਕਰਨ ਵੇਲੇ।
ਦਰਬ ਤੁਰੰਗਨ ਬ੍ਰਿੰਦ ਪਠਾਏ, ਗੁਰੂ ਨੰਦਰ ਡੇਰੇ ਕੋ ਆਏ,
ਸਾਰੇ ਪੈਸੇ ਵੀ ਦਿੱਤੇ, ਧਨ ਵੀ ਦਿੱਤਾ, ਘੋੜੇ ਦਿੱਤੇ, ਘੋੜੇ ਸਜਾ ਕੇ ਸ਼ਿੰਗਾਰ ਕੇ ਚੰਗੀ ਤਰ੍ਹਾਂ ਦਿੱਤੇ ਨੇ। ਤੇ ਗੁਰੂ ਨੰਦਨ ਬਾਬਾ ਰਾਮ ਰਾਏ ਜੀ ਬਾਦਸ਼ਾਹ ਕੋਲੋਂ ਵਿਦਾ ਹੋ ਕੇ ਪਹਿਲਾਂ ਆਪਣੇ ਡੇਰੇ ਤੇ, ਮਜਨੂੰ ਦੇ ਟਿੱਲੇ ਤੇ, ਜਿੱਥੇ ਬਾਬਾ ਜੀ ਦਾ ਨਿਵਾਸ ਸੀ, ਚੱਲ ਕੇ ਬਾਬਾ ਜੀ ਮਜਨੂੰ ਦੇ ਟਿੱਲੇ ਆਏ ਹਨ।
ਹਿਰਦਾ ਉਦਾਸ ਬਹੁਤ ਜਿਨ ਕੇਰਾ,
ਜਿਨ੍ਹਾਂ ਦਾ ਹਿਰਦਾ ਬੜਾ ਭਾਰੀ ਉਦਾਸ ਹੈ। ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਉਦਾਸੀ ਬੜੀ ਹੈ। ਉਦਾਸ ਇਸ ਕਰਕੇ ਨੇ ਕਿਉਂਕਿ ਪਿਤਾ ਜੀ ਨਾਰਾਜ਼ ਹੋ ਗਏ ਨੇ, ਪਿਤਾ ਗੁਰੂ ਜੀ ਮੇਰੇ ਤੋਂ ਖਫਾ ਹੋ ਗਏ ਨੇ, ਇਸ ਕਰਕੇ ਬਾਬਾ ਰਾਮ ਰਾਏ ਜੀ ਦਾ ਮਨ ਬੜਾ ਉਦਾਸ ਹੈ।
ਹਰਖ ਨ ਕਰੇ ਕਬੂ ਤਿਸ ਬੇਰਾ,
ਮਨ ਵਿੱਚ ਕੋਈ ਖੁਸ਼ੀ ਨਹੀਂ ਬਾਬੇ ਰਾਮ ਰਾਏ ਦੇ, ਬੜੀ ਭਾਰੀ ਉਦਾਸੀ ਛਾਈ ਹੋਈ ਹੈ।
ਸਕਲ ਸਮਾਜ ਤਾਈ ਛੋਰਾ, ਲੈ ਕਰ ਸੰਗ ਆਪਣੇ ਥੋਰਾ,
ਬਾਬਾ ਰਾਮ ਰਾਏ ਜੀ ਨੇ ਕੁਝ ਸਮਾਨ ਨਾਲ ਬਹੁਤਾ ਨਹੀਂ ਲਿਆ, ਬਾਕੀ ਸਾਰਾ ਸਮਾਨ ਉੱਥੇ ਡੇਰੇ ਤੇ ਹੀ ਛੱਡ ਦਿੱਤਾ, ਮਜਨੂੰ ਦੇ ਟਿੱਲੇ ਤੇ ਹੀ। ਥੋੜੀਆਂ ਬਹੁਤੀਆਂ ਵਸਤੂਆਂ ਆਪਣੇ ਨਾਲ ਲਈਆਂ, ਜਿਹੜੀਆਂ ਰਸਤੇ ਵਿੱਚ ਲੋੜ ਦੀਆਂ ਵਸਤੂਆਂ ਸਨ, ਉਹ ਲੈ ਕੇ ਦਿੱਲੀ ਤੋਂ ਬਾਬਾ ਰਾਮ ਰਾਏ ਜੀ ਚੱਲਣ ਲੱਗੇ ਹਨ।
ਦਿੱਲੀਪੁਰ ਨਿਜ ਸਿੱਖ ਟਿਕਾਏ,
ਔਰ ਆਪਣੇ ਕੁਝ ਸਿੱਖਾਂ ਨੂੰ ਦਿੱਲੀ ਵਿੱਚ ਟਿਕਾ ਦਿੱਤਾ, ਕੁਝ ਮੁਖੀ ਸਿੱਖਾਂ ਨੂੰ ਜਿਹੜੇ ਮਸੰਦ ਸਨ ਉਹਨਾਂ ਨੂੰ ਇੱਥੇ ਡੇਰੇ ਤੇ ਮੁਕਰਰ ਕਰ ਦਿੱਤਾ ਕਿ ਤੁਸੀਂ ਇੱਥੇ ਡੇਰੇ ਤੇ ਹੀ ਰਹੋ ਤੇ ਡੇਰੇ ਦੀ ਸੇਵਾ ਸੰਭਾਲ ਤੁਸੀਂ ਰੱਖਣੀ ਹੈ ਪਿੱਛੋਂ। ਏਦਾਂ ਆਪਣੇ ਕੁਝ ਸੇਵਕਾਂ ਤੇ ਸਿੱਖਾਂ ਨੂੰ ਦਿੱਲੀ ਵਿੱਚ ਹੀ ਛੱਡ ਦਿੱਤਾ।
ਰੱਖਿਓ ਸਭ ਸਮਾਜ ਸਮਦਾਏ,
ਏਦਾਂ ਸਾਰਾ ਸਾਜੋ ਸਮਾਜ ਟਿਕਾ ਕੇ ਆਪਣੇ ਡੇਰੇ ਤੇ ਰੱਖ ਦਿੱਤਾ।
ਅਲਪ ਨਰਨ ਸੋ ਕੀਨਸ ਪਿਆਨਾ,
ਥੋੜੇ ਜੇ ਬੰਦੇ ਨਾਲ ਲਏ, ਕੋਈ ਬਹੁਤਾ ਜਿਆਦਾ ਵੱਡਾ ਇਕੱਠ ਲੈ ਕੇ ਨਹੀਂ ਚੱਲੇ, ਗਿਣਤੀ ਮਿਣਤੀ ਦੇ ਕੁਝ ਕੁ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਬਾਬਾ ਰਾਮ ਰਾਏ ਜੀ ਦਿੱਲੀ ਤੋਂ ਚੱਲੇ ਹਨ।
ਚਲਤ ਬਿਸੂਰਤ ਹਿਰਦੇ ਮਹਾਨਾ,
ਚਲਦਿਆਂ ਮਨ ਚ ਝੂਰਦੇ ਜਾ ਰਹੇ ਨੇ, ਬੜਾ ਜਿਆਦਾ ਝੋਰਾ ਮਨ ਦੇ ਵਿੱਚ ਲੱਗਾ ਹੋਇਆ ਬਾਬਾ ਰਾਮ ਰਾਏ ਜੀ ਦੇ।
ਮਾਰਗ ਆਵਤ ਕੀਰਤਪੁਰ ਕੇ,
ਚਲਦਿਆਂ ਚਲਦਿਆਂ ਦਿੱਲੀ ਨੂੰ ਕੀਰਤਪੁਰ ਸਾਹਿਬ ਦੇ ਰਸਤੇ ਟੁਰੇ ਆ ਰਹੇ, ਜਿੱਧਰ ਕੀਰਤਪੁਰ ਸਾਹਿਬ ਚ ਸਤਿਗੁਰਾਂ ਦਾ ਨਿਵਾਸ ਹੈ, ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਆਪਣੇ ਹਿਰਦੇ ਚ ਧਾਰਨ ਕਰਕੇ ਬਾਬਾ ਰਾਮ ਰਾਏ ਜੀ ਦਿੱਲੀ ਤੋਂ ਕੀਰਤਪੁਰ ਸਾਹਿਬ ਨੂੰ ਚੱਲਦੇ ਆ ਰਹੇ ਨੇ।
ਹਿਰਦੇ ਵਿਚਾਰ ਚਰਿਤ ਜੇ ਗੁਰ ਕੇ,
ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਆ ਰਹੇ ਨੇ, ਗੁਰੂ ਸਾਹਿਬ ਦੇ ਜਿਹੜੇ ਚਰਿੱਤਰ ਕੌਤਕ ਨੇ ਉਹਨਾਂ ਕੌਤਕਾਂ ਨੂੰ ਯਾਦ ਕਰਦੇ ਆ ਰਹੇ ਨੇ ਕਿ ਪਿਤਾ ਗੁਰੂ ਹਰਿ ਰਾਏ ਸਾਹਿਬ ਨੇ ਮੇਰੇ ਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਆ ਜਿਹੜੀਆਂ ਮੇਰੇ ਕੋਲ ਅਜਮਤਾਂ ਕਰਾਮਾਤਾਂ ਨੇ, ਪਿਤਾ ਗੁਰੂ ਦੀਆਂ ਦਿੱਤੀਆਂ ਹੋਈਆਂ ਕਰਾਮਾਤਾਂ ਨੇ। ਏਦਾਂ ਆਪਣੇ ਮਨ ਚ ਪਿਤਾ ਗੁਰਦੇਵ ਦੇ ਪਾਵਨ ਬਚਨਾਂ ਨੂੰ, ਉਹਨਾਂ ਦੇ ਕੌਤਕਾਂ ਨੂੰ ਵਿਚਾਰਦੇ ਹੋਇਆ ਆ ਰਹੇ ਨੇ।
ਕ੍ਰਮ ਤੇ ਕਰਿਓ ਲੰਘਨ ਸਾਰੋ,
ਕ੍ਰਮ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਦੇ ਨੇੜੇ ਆ ਪਹੁੰਚੇ ਨੇ।
ਦਵਾਦਿਸ਼ ਕੋਸ ਪੰਥ ਰਹਿ ਸਾਰੋ,
12 ਕੋਹ ਦਾ ਪੈਂਡਾ ਬਾਕੀ ਬਚ ਗਿਆ, ਦਵਾ 10 ਯਾਨੀ ਕਿ 12 ਕੋਹ ਕੀਰਤਪੁਰ ਸਾਹਿਬ ਦੂਰ ਰਹਿ ਗਿਆ, ਬਿਲਕੁਲ ਨੇੜੇ ਆ ਗਏ ਕੀਰਤਪੁਰ ਸਾਹਿਬ ਤੋਂ, 12 ਕੋਹ ਦੀ ਵਾਟ ਤੱਕ ਆ ਪਹੁੰਚੇ ਹਨ।
ਡੇਰਾ ਕਰਿਓ ਟਿਕਾਵਨ ਤਹੀ,
ਬਾਬਾ ਰਾਮ ਰਾਏ ਜੀ ਨੇ ਆਪਣਾ ਡੇਰਾ ਟਿਕਾ ਲਿਆ, 12 ਕੋਹ ਪਹਿਲਾਂ ਹੀ ਕੀਰਤਪੁਰ ਸਾਹਿਬ ਤੋਂ ਆਪਣਾ ਡੇਰਾ ਟਿਕਾ ਲਿਆ, ਆਪਣੇ ਸੇਵਕਾਂ ਸਮੇਤ ਟਿਕ ਗਏ।
ਗੁਰ ਬਚ ਕੋ ਚਿਤਵਿਓ ਚਿਤਮਾਏ,
ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਆਪਣੇ ਮਨ ਚ ਚਿਤਵਿਆ ਕਿ ਮੇਰੇ ਪਿਤਾ ਜੀ ਨੇ, ਗੁਰਦੇਵ ਨੇ ਜੋ ਬਚਨ ਕੀਤੇ ਨੇ ਉਹਨਾਂ ਬਚਨਾਂ ਨੂੰ ਬਾਬਾ ਰਾਮ ਰਾਏ ਜੀ ਨੇ ਚਿਤਵਿਆ, ਯਾਦ ਕੀਤਾ।
ਮੁਖ ਨਾ ਦਿਖਾਓ ਆਪਣੋ ਆਏ, ਯਾ ਤੀ ਨੈ ਗਮਨਿਓ ਅਗਵਾਏ,
ਬਾਬਾ ਰਾਮ ਰਾਏ ਜੀ ਨੇ ਯਾਦ ਕੀਤਾ ਕਿ ਪਿਤਾ ਜੀ ਨੇ ਬਚਨ ਕੀਤਾ ਕਿ ਰਾਮ ਰਾਏ ਸਾਨੂੰ ਆਪਣਾ ਮੂੰਹ ਨਾ ਵਿਖਾਵੇ, ਇਸ ਕਰਕੇ ਬਾਬਾ ਰਾਮ ਰਾਏ ਜੀ ਅੱਗੇ ਟੁਰ ਕੇ ਨੇ ਗਏ, 12 ਕੋਹ ਪਹਿਲਾਂ ਹੀ ਰਸਤੇ ਵਿੱਚ ਡੇਰਾ ਕਰ ਲਿਆ। अगे चल के नहीं गए क्योंकि पिता जी दे बचना नू याद कीता कि उन्हां दा हुक्म है कि राम राय अपना मुंह ना विखावे।
हृदय बिखे बोगिन बो गिनती, हृदय बिखे गिन गिन बो बिनते।
एदा बहुत सारियां गिनतियां बाबा राम राय जी अपने मन विच गिनदे हन।
लिखी पत्र का निज कर बिनते।
तो बाबा जी ने उस वेले एक चिट्ठी लिखी गुरु हर राय साहब दे नां ते कि पहला मैं सतगुरां नूं चिट्ठी लिख के भेज के बेनती करां क्योंकि उन्हां दा हुक्म है भी साडे मत्थे ना लगे राम राय, इस करके सीधा नहीं जाना बनदा, उन्हां दा हुक्म मनना मेरा फर्ज बनदा है। तो बाबा राम राय जी ने बहुत सारियां गिनतियां गिनन तो बाद फैसला कीता और एक चिट्ठी श्री गुरु हर राय साहब जी महाराज जी नूं लिख के भेजी जिहदे विच बहुत भारी प्यार नाल विनम्र हो के बेनतियां कीतियां हन।
रावर की आग्या जिम होए,
बेनती कीती हे पिता जी जिवें आप जी दी आग्या मैनू होई है,
करी जाए सब हूं ते सोए।
मैं उसे तरह जाके दिल्ली विच कीता जिवें आप जी दी आग्या होई है, तुहाडी आग्या नाल मैं दिल्ली जाके उही कौतक कीते हन।
बिन मर्जी मैं निकट न आयो, दर्शन को ही हरा ललचायो।
हे पिता गुरुदेव जी, तुहाडी मर्जी है कि मैं तुहाडे कोल ना आवां, तुहाडे तुहानू आके अपना मुंह ना विखावां, ए तुहाडा हुक्म है। इस करके महाराज जी मैं चल के तुहाडे कोल नहीं आया, मेरे मन विच तुहाडे दर्शनां दी बड़ी भारी लालसा है, मैं तुहाडे दर्शन करना चाहना पर महाराज तुहाडे हुक्म दा बद्धा होया मैं चल के तुहाडे कोल नहीं आया।
जिम आए से अब तैसे करो,
महाराज हुण जिवें आप जी दी आग्या होवे जिवें तुहाडा हुक्म होवे मैं उसे तरह करा।
अपनो दोष आप ही भरो,
मैं अपना दोष आप ही भरांगा महाराज, जेड़ा मैं दोष कमाया वो आप ही भरांगा।
इत्यादक लिख पत्र पठाए,
इत्यादक बहुत सारियां बेनतियां लिख के बाबा जी ने चिट्ठी भेजी है,
श्री सतगुर के ठिग पहुंचाए।
और चिट्ठी श्री गुरु हर राय साहब जी को एक सेवादार ने पहुंचाई है।
दिक्कत श्री हर राय सुजाना,
गुरु हर राय साहब जी ने चिट्ठी वेखी है पढ़ी है, वेख के सतगुरु गुरु हर राय साहब जी महाराज जी
सुत को सर्व बिरतांत पछाना,
अपने पुत्र दा सारा बिरतांत पछाण लिया के राम राय ने बेनती भेजी है।
कयो ताहे जो पत्री ले आयो, हम मिलबो किम चित ललचायो।
कहिंदे जिहड़ा चिट्ठी लै के आया सी ना सेवादार, उहनूं गुरु हर राय साहब कहण लगे भाई राम राय नूं आखियो साडे मिलन वास्ते उहदा मन क्यों ललचा रिहा है, साडे दर्शनां नूं उहदे मन विच क्यों लालसा हो रही है।
हुक्म अदूली कर अपराधो,
पहला हुक्म अदूली कीती है, हुक्म दूली दा बड़ा बड़ा अपराध कीता है राम राय ने।
कैसे बनियो चाहे अब साधु,
हुण साधु बनना चाहुंदा, पहला पाप कीता है हुण साधु किवें बनना चाहुंदा है।
गमन समय हम बो समझायो,
जदों गया सी साडे कोलों दिल्ली नूं असी उहनूं समझा के भेजिया सी, बहुत समझाया सी,
सिखिया नहीं नैक मन ले आयो,
उहने साडी सिखिया नूं रंचक भर भी अपने मन विच नहीं लियांदा।
इक तो बार बार कर अजमत,
उहने बार बार करामात विखाई, एक बार नहीं बार बार करामात विखाई है बादशाह नूं।
बिना प्रयोजन ठानी जित कित,
बिना प्रयोजन तो जिथे किथे अपनी करामात विखाउंदे रहे ने।
तुरक शासो सूतर खैबे,
औरंगे दे नाल अपना प्यार रखण वास्ते
कर मुलाजा कीन फरेबे।
गुरु नानक साहब जी दी पावन पंगति नूं बदलण दा यतन कीता है राम राय दा, ए बड़ा बड़ा अपराध है जेड़ा बख्शिया नहीं जाएगा।
श्री नानक पति चौदह लोक,
गुरु नानक साहब जी महाराज चौदह लोकां दे मालक ने, ओ त्रिलोकी नाथ ने, आप पार ब्रह्म परमेश्वर दा अवतार ने गुरु नानक साहब। गुरु नानक साहब ते पार ब्रह्म परमेश्वर च कोई फर्क नहीं, आप नारायण कला धार जग मैं परवरियो, निरंकार अकार जोत जग मंडल करियो, इस तरह आप अकाल पुरख पार ब्रह्म परमेश्वर दा गुरु नानक साहब अवतार हन।
दिन को आशा बीच सलोक,
उन्हां जेड़ा आशा सी उन्हां ने अपने पवित्र सलोक विच उचारण कीता।
सो छिपाए कै अंत सुनायो, तो अपर तिसी अपर बुझायो।
कहिंदे ओ सलोक नू छपा के जो कहना सी गुरु नानक साहब दे बचना दे अर्थ करने चाहिए सी राम राय नू, ओ करन दी बजाय उन्हें होर ही अर्थ करके सुना दते, होर ही भाव सुना दते हन।
कहा त्रास तुर के शिर केरा,
उन्हें किथे बादशाह दा डर रखिया अपने मन च, गुरु नानक दा पैर ही रखिया, बादशाह दा डर अपने मन च राम राय ने रखिया।
इसको मानियो जान बडेरा,
बादशाह नू नुरंगे नू वड्डा समझिया, नुरंगे नू बडेरा जानिया।
सदा सहायक हम तिस केरे,
असी राम राय नू कि असी तेरे सदा सहाई होवांगे, असी सदा राम राय दे सहाई सी।
जहें सो करत न लागत देरे,
जो चाहुंदा करके विखा सकदा सी राम राय उस जगह ते।
मिट्टी तुरकन की जिम जले, बीच पचावे आवे थले।
जिवें तुरक दी मिट्टी अग दे पचावियां विच सड़दी है, जलदी है, जिवें गुरु नानक साहब ने बचन कहे ने, मिट्टी मुसलमान की पेड़ा पई कुम्हार, घड़ भांडे इट्टां कियां जल्दी करे पुकार। कहिंदे जिवें मुसलमान दी मिट्टी पजामियां विच पई सड़दी है।
अजमत बल ते तिसी अगवाए, माटी जलती क्यों ना दिखाए।
राम राय ने मिट्टी सड़दी क्यों नहीं विखाई औरंगजेब नूं, ओदा तां बड़ियां करामातां विखाईयां, अजमतां विखाईयां, जदों अजमत विखाण दा समा आया उदों विखाई नहीं। ਉਦੋਂ ਬਾਦਸ਼ਾਹ ਦੀ ਖੁਸ਼ਾਮਦ ਕਰਦਿਆਂ ਪੰਕਤੀ ਦੇ ਅਰਥ ਹੀ ਬਦਲ ਦਿੱਤੇ। ਉਹਨਾਂ ਨੂੰ ਵਿਖਾਂਦਾ ਬਾਦਸ਼ਾਹ ਨੂੰ ਕਿਵੇਂ ਮੁੱਟੀ ਮੁਸਲਮਾਨ ਦੀ ਸੜਦੀ ਹੈ, ਕਿਵੇਂ ਸੜ ਰਹੀ ਹੈ, ਆਪਣੀ ਕਰਾਮਾਤ ਨਾਲ ਪ੍ਰਗਟ ਕਰਕੇ ਵਿਖਾਉਂਦਾ।
ਉਤੀ ਵਾਸਤਵ ਦਿਖਤ ਬਿਦਤ ਹੈ,
ਇਹ ਤਾਂ ਵਾਸਤਵਿਕਤਾ ਸੀ, ਇਹ ਤਾਂ ਸੱਚਾਈ ਸੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ, ਉਹਨੇ ਪ੍ਰਗਟ ਕਰਕੇ ਬਿਦਤ ਕਰਕੇ ਕਿਉਂ ਨੀ ਵਿਖਾਈ।
ਤਰਾਸ ਨਾ ਤਨਕ ਜੇ ਤੁਰਕ ਜਿੱਦਤ ਹੈ,
ਇਹ ਬਾਦਸ਼ਾਹ ਜਾਂ ਹੋਰ ਤੁਰਕ ਜਿੱਦ ਵੀ ਕਰਦੇ ਤੈਨੂੰ ਡਰਨ ਦੀ ਕੀ ਲੋੜ ਸੀ, ਇਹਦੇ ਚ ਸਮਰੱਥਾ ਨਹੀਂ ਸੀ, ਅਸੀਂ ਤਾਂ ਇਹਨੂੰ ਕਰਾਮਾਤਾਂ ਦੇ ਸਹਿਤ ਕਰਕੇ ਭੇਜਿਆ ਸੀ, ਇਹਨੂੰ ਡਰਨ ਦੀ ਭੈ ਭੀਤ ਹੋਣ ਦੀ ਕੀ ਲੋੜ ਸੀ।
ਯਾਂ ਤੇ ਹਮੈ ਨਾ ਦਰਸ ਦਿਖਾਵੋ, ਜਿਤ ਦਿਸ਼ਮੁਖ ਤਿਤ ਹੀ ਚੱਲ ਜਾਵੋ।
ਕਰਕੇ ਜਾ ਕੇ ਕਹਿ ਦਿਓ ਰਾਮ ਰਾਏ ਨੂੰ ਵੀ ਸਾਨੂੰ ਆਪਣਾ ਮੂੰਹ ਨਾ ਵਿਖਾਵੇ, ਜਿੱਧਰ ਮੂੰਹ ਕੀਤਾ ਉਸੇ ਪਾਸੇ ਨੂੰ ਟੁਰ ਕੇ ਚਲਾ ਜਾਏ, ਜਿੱਧਰ ਮੂੰਹ ਕੀਤਾ ਹੋਇਆ ਉਸੇ ਪਾਸੇ ਨੂੰ ਮੂੰਹ ਕਰਕੇ ਚਲਾ ਜਾਵੇ, ਸਾਨੂੰ ਆਪਣੀ ਸ਼ਕਲ ਨਾ ਵਿਖਾਵੇ।
ਸਤਿਗੁਰ ਕੀ ਰਿਸ ਜੁਤ ਸੁਨ ਬਾਨੇ,
ਹਰ ਰਾਏ ਸਾਹਿਬ ਨੇ ਬਚਨ ਬੜੇ ਕਠੋਰਤਾ ਨਾਲ ਕਹੇ ਹਨ।
ਹਟਿਓ ਸੋ ਸਿੱਖ ਜਿਸ ਪੱਤਰੀ ਆਨੇ,
ਚਿੱਠੀ ਲੈ ਕੇ ਆਇਆ ਸੀ ਨਾ ਸਿੱਖ ਰਾਮ ਰਾਏ ਦੀ, ਗੁਰੂ ਸਾਹਿਬ ਦੇ ਬਚਨ ਸੁਣ ਕੇ ਉਹ ਸਿੱਖ ਵਾਪਸ ਮੁੜਿਆ ਰਾਮ ਰਾਏ ਵੱਲ।
ਤੁਰਤ ਗਮਨ ਕਰ ਤੈ ਤੇ ਆਇਓ, ਜੈ ਸ਼੍ਰੀ ਰਾਮ ਰਾਏ ਉਤਰਾਯੋ।
ਤੇ ਬਾਬਾ ਰਾਮ ਰਾਏ ਜੀ ਉਤਰੇ ਹੋਏ ਸਨ, ਉਹ ਸੇਵਕ ਚੱਲ ਕੇ ਬੜੀ ਛੇਤੀ ਨਾਲ ਤੁਰਤ ਫੁਰਤੀ ਗੁਰੂ ਸਾਹਿਬ ਕੋਲੋਂ ਚੱਲ ਕੇ ਉੱਥੇ ਪਹੁੰਚਿਆ ਹੈ।
ਅਰੇ ਹੁਤੇ ਤਬ ਸਹਿਜ ਸੁਭਾਏ,
ਬਾਬਾ ਰਾਮ ਰਾਏ ਜੀ ਉਦੋਂ ਸਹਿਜ ਸੁਭਾਏ ਖਲੋਤੇ ਹੋਏ ਸਨ।
ਮੈਂ ਚਿੰਤਾ ਬੋਪ ਜਾਏ,
ਮਨ ਚ ਬੜੀ ਚਿੰਤਾ ਸੀ ਰਾਮ ਰਾਏ ਦੇ ਕਿ ਖਬਰੇ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਹੋਣਾ, ਕੀ ਉਹਨਾਂ ਦੀ ਆਗਿਆ ਹੋਣੀ ਹੈ। ਏਦਾਂ ਰਾਮ ਰਾਏ ਬੜੀ ਚਿੰਤਾ ਵਿਚ ਖੜੇ ਸਨ।
ਸ਼੍ਰੀ ਸਤਿਗੁਰ ਸਰਬਗ ਗੁਣ ਖਾਨੇ, ਪਿਤਾ ਤੀਰ ਕਿਆ ਕਰੇ ਬਕਾਨੇ।
ਸਤਿਗੁਰੂ ਜੀ ਸਰਬੱਗ ਨੇ, ਗੁਣਾਂ ਦੀ ਖਾਨ ਨੇ, ਤੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਪਤਾ ਨੀ ਕੀ ਹੁਕਮ ਕਰਨਗੇ, ਪਤਾ ਨੀ ਉਹਨਾਂ ਨੇ ਕੀ ਆਗਿਆ ਕੀਤੀ ਹੋਵੇਗੀ ਮੇਰੇ ਪ੍ਰਤੀ।
ਬਖਸ਼ੈ ਮੋਇ ਕਿਨੈ ਅਪਰਾਧੋ,
ਮੇਰਾ ਅਪਰਾਧ ਬਖਸ਼ਣ ਕੇ ਨਾ ਬਖਸ਼ਣ, ਮੇਰੀ ਭੁੱਲ ਨੂੰ ਬਖਸ਼ਣ ਕੇ ਨਾ ਬਖਸ਼ਣ।
ਲਖ ਨਾ ਸਕਿਓ ਮੈਂ ਰਿਦਾ ਅਗਾਧੋ,
ਉਹਨਾਂ ਦੇ ਅਗਾਧ ਹਿਰਦੇ ਨੂੰ ਜਾਣ ਨਹੀਂ ਸਕਿਆ, ਉਹਨਾਂ ਦੇ ਅਗਾਧ ਹਿਰਦੇ ਨੂੰ ਸਮਝ ਨਹੀਂ ਸਕਿਆ।
ਇਤਨੇ ਮੈਂ ਸਿੱਖ ਸੋ ਚੱਲ ਆਇਓ, ਗੁਰ ਕੋ ਕਹਿ ਬੋ ਸਕਲ ਸੁਨਾਯੋ।
ਇਹਨੇ ਨੂੰ ਸਿੱਖ ਚੱਲ ਕੇ ਆ ਪਹੁੰਚਿਆ, ਜੋ ਜੋ ਬਚਨ ਗੁਰੂ ਸਾਹਿਬ ਨੇ ਕਹੇ ਸਨ ਉਹ ਆ ਕੇ ਬਾਬਾ ਰਾਮ ਰਾਏ ਜੀ ਨੂੰ ਸਿੱਖ ਨੇ ਸੁਣਾ ਦਿੱਤੇ
ਜਿਤ ਦਿਸ਼ਮੁਖ ਦੀ ਧੀ ਚੱਲ ਜਾਵੋ
ਹੁਕਮ ਹੈ ਗੁਰੂ ਸਾਹਿਬ ਦਾ ਵੀ ਜਿੱਧਰ ਨੂੰ ਮੂੰਹ ਕੀਤਾ ਉਸੇ ਪਾਸੇ ਨੂੰ ਟੁਰ ਜਾਏ ਉਸੇ ਪਾਸੇ ਨੂੰ ਰਾਮ ਰਾਏ ਚਲਾ ਜਾਵੇ
ਟਿਕ ਆਏ ਨਾ ਦਰਸ ਦਿਖਾਵੋ
ਸਾਡੇ ਕੋਲ ਨਾ ਆਵੇ ਸਾਨੂੰ ਆ ਕੇ ਆਪਣੇ ਦਰਸ਼ਨ ਨਾ ਵਿਖਾਵੇ
ਸੁਣਿਓ ਪਿਤਾ ਕੋ ਅਸ ਜਬ ਮਤੋ
ਪਿਤਾ ਜੀ ਦਾ ਇਹ ਹੁਕਮ ਬਾਬਾ ਰਾਮ ਰਾਏ ਜੀ ਨੇ ਸੁਣਿਆ
ਲਾਪੁਰ ਦਿਸ਼ਮੁਖੋ
ਬਾਬਾ ਜੀ ਦਾ ਮੂੰਹ ਉਸ ਵੇਲੇ ਲਾਹੌਰ ਸ਼ਹਿਰ ਵਾਲੇ ਪਾਸੇ ਸੀ ਜਦੋਂ ਬਾਬਾ ਜੀ ਨੇ ਬਚਨ ਸੁਣਿਆ ਨਾ ਗੁਰੂ ਸਾਹਿਬ ਨੇ ਕਿਹਾ ਜਿੱਧਰ ਨੂੰ ਮੂੰਹ ਹੈ ਉਧਰ ਹੀ ਟੁਰ ਜਾਏ ਉਸ ਵੇਲੇ ਬਾਬਾ ਰਾਮ ਰਾਏ ਜੀ ਦਾ ਮੁੱਖ ਲਾਹੌਰ ਸ਼ਹਿਰ ਵਾਲੇ ਪਾਸੇ ਕੀਤਾ ਹੋਇਆ ਸੀ
ਹੱਥ ਜੋੜ ਤਰ ਪਰ ਤਰ ਮਾਥਾ ਮਾਨਿਓ ਹੁਕਮ ਪ੍ਰੇਮ ਕੇ ਸਾਥਾ
ਹੱਥ ਜੋੜ ਕੇ ਉਥੋਂ ਹੀ ਪਹਿਲਾਂ ਸਤਿਗੁਰਾਂ ਨੂੰ ਮੱਥਾ ਟੇਕਿਆ ਗੁਰੂ ਹਰਿ ਰਾਏ ਸਾਹਿਬ ਦਾ ਧਿਆਨ ਧਾਰ ਕੇ ਤੇ ਫਿਰ ਮੱਥਾ ਟੇਕ ਕੇ ਬਾਬਾ ਰਾਮ ਰਾਏ ਜੀ ਨੇ ਪਿਤਾ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ ਉਹਨਾਂ ਦਾ ਹੁਕਮ ਸੀ ਜਿੱਧਰ ਮੂੰਹ ਆ ਉਧਰ ਹੀ ਟੁਰ ਜਾਏ ਉਸੇ ਪਾਸੇ ਨੂੰ ਚੱਲਣ ਵਾਸਤੇ ਬਾਬਾ ਰਾਮ ਰਾਏ ਜੀ ਤਿਆਰ ਹੋ ਗਏ ਜਿੱਧਰ ਮੂੰਹ ਸੀ
ਭਇਓ ਉਰੋਂ ਠਾਨ ਕਰ ਤਿਆਰੀ
ਉਸੇ ਵਕਤ ਤਿਆਰੀ ਕਰਕੇ ਬਾਬਾ ਜੀ ਸਵਾਰ ਹੋ ਗਏ
ਗਮਨਿਓ ਲਾਪੁਰ ਪੰਥ ਮਜਾਰੇ
ਲਾਹੌਰ ਦੇ ਰਸਤੇ ਨੂੰ ਬਾਬਾ ਰਾਮ ਰਾਏ ਜੀ ਚੱਲ ਪਏ
ਸਨੇ ਸਨੇ ਡੇਰਾ ਕਰ ਜਾਤ
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿੱਚ ਡੇਰਾ ਕਰਦੇ ਜਾ ਰਹੇ ਨੇ
ਆਪਣ ਖੋਟ ਕੋ ਲਖ ਪਛਤਾਤ
ਖੋਟੇ ਕਰਮ ਨੂੰ ਜਾਣ ਕੇ ਪਛਤਾਵਾ ਵੀ ਕਰਦੇ ਬਾਬਾ ਰਾਮ ਰਾਏ ਜੀ ਖਾਲਸਾ ਜੀ ਸਾਰੀ ਜ਼ਿੰਦਗੀ ਪਛਤਾਵਾ ਕਰਦੇ ਰਹੇ ਬਾਬਾ ਰਾਮ ਰਾਏ ਜੀ ਜਦੋਂ ਗੁਰੂ ਕਲਗੀਧਰ ਜੀ ਪੌਂਟਾ ਸਾਹਿਬ ਆਏ ਨਾ ਦਸਵੇਂ ਪਾਤਸ਼ਾਹ ਉਦੋਂ ਫਿਰ ਬਾਬਾ ਰਾਮ ਰਾਏ ਜੀ ਦਸਵੇਂ ਪਾਤਸ਼ਾਹ ਨੂੰ ਆ ਕੇ ਮਿਲੇ ਤੇ ਆਪਣੀ ਭੁੱਲ ਬਖਸ਼ਾਈ ਗੁਰੂ ਕਲਗੀਧਰ ਨੇ ਬਾਬੇ ਰਾਮ ਰਾਏ ਨੂੰ ਬਖਸ਼ ਲਿਆ ਸੀ ਮਹਾਰਾਜ ਜੀ ਨੇ ਫਿਰ ਬਖਸ਼ ਲਿਆ ਸੀ ਕਿਉਂਕਿ ਪਛਤਾਵਾ ਸੀ ਇਹਨਾਂ ਦੇ ਮਨ ਵਿੱਚ ਆਪਣੀ ਭੁੱਲ ਦਾ ਧੀਰ ਮਲ ਨਹੀਂ ਬਖਸ਼ਿਆ ਗਿਆ ਕਿਉਂਕਿ ਉਹਨੇ ਪਛਤਾਵਾ ਨਹੀਂ ਕੀਤਾ ਬਾਬਾ ਰਾਮ ਰਾਏ ਜੀ ਨੇ ਪਛਤਾਵਾ ਕਰ ਲਿਆ ਉਹ ਬਖਸ਼ੇ ਗਏ ਸਨ ਉਹਨਾਂ ਦੀ ਸੰਗਤ ਨਹੀਂ ਬਖਸ਼ੀ ਗਈ ਰਾਮ ਰਾਈਏ ਨਹੀਂ ਬਖਸ਼ੇ ਗਏ ਪਰ ਬਾਬਾ ਰਾਮ ਰਾਏ ਜੀ ਬਖਸ਼ੇ ਗਏ ਸਨ ਕਹਿੰਦੇ ਬਾਬਾ ਰਾਮ ਰਾਏ ਜੀ ਨੇ ਲਾਹੌਰ ਨੂੰ ਮੂੰਹ ਕਰ ਲਿਆ ਤੇ ਚੱਲ ਪਏ
ਸੁਣੀ ਸਰਬ ਸੁਧ ਸ਼੍ਰੀ ਹਰਿ ਰਾਏ ਹੁਕਮ ਮਾਨ ਲਾਪੁਰ ਕੋ ਜਾਏ
ਇਧਰ ਸਾਰੀ ਗੁਰੂ ਖਬਰ ਗੁਰੂ ਹਰਿ ਰਾਏ ਸਾਹਿਬ ਨੇ ਸੁਣੀ ਕਿ ਬਾਬਾ ਰਾਮ ਰਾਏ ਜੀ ਸਾਡਾ ਹੁਕਮ ਮੰਨ ਕੇ ਹੁਣ ਲਾਹੌਰ ਨੂੰ ਜਾ ਰਹੇ ਨੇ
ਲਿਖਿਓ ਹੁਕਮਨਾਮਾ ਤਿਸ ਕਾਲ
ਗੁਰੂ ਹਰਿ ਰਾਏ ਸਾਹਿਬ ਨੇ ਇੱਕ ਹੁਕਮਨਾਮਾ ਲਾਹੌਰ ਦੀ ਸੰਗਤ ਨੂੰ ਲਿਖ ਕੇ ਭੇਜਿਆ
ਸਿੱਖ ਸੰਗਤ ਤੈ ਰਹਿ ਵਿਸਾਲ
ਲਾਹੌਰ ਸ਼ਹਿਰ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਰਹਿੰਦੀਆਂ ਸਨ
ਦਿਨ ਭਰ ਹੁਕਮ ਸਵਾਸ ਫੁਰਮਾਏ
ਉਹਨਾਂ ਸੰਗਤਾਂ ਤੇ ਸਤਿਗੁਰਾਂ ਨੇ ਇਹੋ ਜਿਹਾ ਹੁਕਮ ਫੁਰਮਾਇਆ ਹੁਕਮ ਕੀਤਾ
ਇੱਕ ਹਮਾਰੋ ਜੋਨ ਘਾਇਬ
ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਸਿੱਖ ਕਹਾਉਂਦਾ ਜਿਹੜਾ ਵੀ ਮਾਈ ਭਾਈ ਲਾਹੌਰ ਵਿੱਚ ਸਾਡਾ ਸਿੱਖ ਕਹਾਉਂਦਾ
ਪੈਸਾ ਕੋਡੀ ਅੰਸ ਜੋ ਗੁਰ ਕੇ
ਘਰ ਦੀ ਜਿਹੜੀ ਅੰਸ ਹੈ ਦਸਵੰਧ ਦੀ ਭਾਵੇਂ ਕਿਸੇ ਕੋਲ ਪੈਸਾ ਹੈ ਤੇ ਭਾਵੇਂ ਕਿਸੇ ਕੋਲ ਕੌਡੀ ਹੈ
ਸ਼ਰਧਾ ਤਰ ਉਰ ਕੇ
ਗੁਰੂ ਘਰ ਵਿੱਚ ਹੀ ਲਿਆ ਕੇ ਭੇਟ ਕਰਨੀ ਹੈ ਗੁਰੂ ਘਰ ਵਿੱਚ ਹੀ ਲਿਆ ਕੇ ਅਰਪਣ ਕਰਨੀ ਹੈ
ਪੁਰ ਮੈਂ ਰਾਮ ਰਾਏ ਜਬ ਆਵੇ ਨਹੀਂ ਕਾਰ ਕੋ ਇਸਰ ਪਾਵੇ
ਰਾਮ ਰਾਏ ਨਗਰ ਵਿੱਚ ਆ ਰਿਹਾ ਤੁਹਾਡੇ ਲਾਹੌਰ ਸ਼ਹਿਰ ਵਿੱਚ ਮਹਾਰਾਜ ਜੀ ਨੇ ਰਾਮ ਰਾਏ ਦੇ ਪਹੁੰਚਣ ਤੋਂ ਪਹਿਲਾਂ ਹੀ ਹੁਕਮਨਾਮਾ ਭੇਜ ਦਿੱਤਾ ਕਿ ਰਾਮ ਰਾਏ ਆ ਰਿਹਾ ਇਸ ਕਰਕੇ ਉਹਨੂੰ ਨੀ ਕਿਸੇ ਨੇ ਕੋਈ ਕੌਡੀ ਪੈਸਾ ਭੇਟ ਕਰਨਾ ਗੁਰੂ ਘਰ ਦੀ ਅੰਸ ਉਹਨੂੰ ਨੀ ਦੇਣੀ
ਕਾਸਦ ਲੇ ਗੁਰ ਕੋ ਜਬ ਗਏ
ਇਸ ਤਰ੍ਹਾਂ ਇੱਕ ਕਾਸਦ ਚਿੱਠੀ ਲੈ ਕੇ ਲਾਹੌਰ ਗਿਆ
ਸੁਣ ਕਰ ਸਭ ਨੇ ਅਚੰਬਾ ਭਇਓ
ਸੁਣ ਕੇ ਲਾਹੌਰ ਦੀ ਸੰਗਤ ਬੜੀ ਹੈਰਾਨ ਹੋਈ
ਗੁਰ ਚਰਿੱਤਰ ਕਛ ਲੱਗਿਓ ਨਾ ਜਾਏ ਪਿਆਰੋ ਸੁਤ ਕੀ ਪੂਜ ਹਟਾਏ
ਲਾਹੌਰ ਦੀ ਸੰਗਤ ਬੜੀ ਹੈਰਾਨ ਹੋਈ ਕਿ ਗੁਰੂ ਸਾਹਿਬ ਦਾ ਚਰਿੱਤਰ ਸਮਝਿਆ ਨਹੀਂ ਜਾ ਰਿਹਾ ਕਿ ਸਤਿਗੁਰਾਂ ਦਾ ਏਡਾ ਪਿਆਰਾ ਤੇ ਸਤਿਕਾਰਯੋਗ ਪੁੱਤਰ ਹੈ ਰਾਮ ਰਾਏ ਉਹਦੀ ਪੂਜਾ ਮਹਾਰਾਜ ਜੀ ਨੇ ਹਟਾ ਦਿੱਤੀ ਹੈ ਸਾਨੂੰ ਪੂਜਾ ਕਰਨ ਤੋਂ ਰੋਕ ਦਿੱਤਾ ਹੈ
ਲਾਇਕ ਕੇ ਅਜ਼ਮਤ ਮੈਂ ਭਾਰੇ
ਹਾਲਾਂਕਿ ਬਾਬਾ ਰਾਮ ਰਾਏ ਜੀ ਕਰਾਮਾਤਾਂ ਵਿੱਚ ਲਾਇਕ ਹਨ
ਮੁਖ ਜਥਾ ਉਚਾਰੇ
ਜੋ ਕਹਿੰਦੇ ਨੇ ਉਸ ਵੇਲੇ ਪੂਰਾ ਹੋ ਜਾਂਦਾ ਬਾਬਾ ਰਾਮ ਰਾਏ ਜੀ ਦੀ ਰਸਨਾ ਤੋਂ ਕੀਤਾ ਹੋਇਆ ਹਰ ਇੱਕ ਬਚਨ ਸੱਚ ਹੁੰਦਾ ਹੈ
ਸਤਿਗੁਰ ਅੰਸ਼ ਐ ਅਵਤਾਰਾ।
ਸਤਿਗੁਰਾਂ ਦੀ ਅੰਸ਼ ਨੇ ਬਾਬਾ ਰਾਮ ਰਾਏ ਜੀ, ਗੁਰੂ ਹਰ ਰਾਏ ਸਾਹਿਬ ਦੀ ਅੰਸ਼ ਵੰਸ਼ ਨੇ।
ਸਿੱਖ ਸੰਗਤੀ ਪਏ ਹਜ਼ਾਰਾ,
ਸੰਗਤ ਬੜੀ ਹੈਰਾਨ ਹੋਈ ਕਿ ਹੁਣ ਜੇ ਸਤਿਕਾਰ ਨਹੀਂ ਕਰਦੇ ਰਾਮ ਰਾਏ ਦਾ ਤੇ ਰਾਮ ਰਾਏ ਕੋਈ ਸਰਾਪ ਦੇ ਦੇਗਾ, ਤੇ ਜੇ ਕਰਦੇ ਆ ਕੋਈ ਮਾਇਆ ਭੇਟ ਕਰਦੇ ਆ ਕੌਡੀ ਪੈਸਾ, ਤੇ ਗੁਰੂ ਹਰ ਰਾਏ ਸਾਹਿਬ ਜੀ ਦਾ ਹੁਕਮ ਹੈ ਉਹਨਾਂ ਦਾ ਹੁਕਮ ਟੁੱਟਦਾ। ਏਦਾਂ ਸੰਗਤ ਜਿਹੜੀ ਸੀ ਉਹ ਦੁਚਿਤੀ ਵਿੱਚ ਪੈ ਗਈ।
ਜੇ ਹਮ ਦਰਸ ਕਰਨ ਨਾ ਜਾਵੇ ਕਰੇ ਕੋਪ ਕੋ ਮਾਰ ਮਿਟਾਵੇ।
ਜੇ ਅਸੀਂ ਦਰਸ਼ਨ ਕਰਨ ਨਹੀਂ ਜਾਂਦੇ ਬਾਬੇ ਰਾਮ ਰਾਏ ਦੇ, ਤੇ ਉਸ ਵਕਤ ਬਾਬਾ ਰਾਮ ਰਾਏ ਜੀ ਗੁੱਸੇ ਚ ਆ ਸਕਦੇ ਨੇ, ਉਹ ਗੁੱਸੇ ਵਿੱਚ ਆ ਕੇ ਸਾਨੂੰ ਕੋਈ ਸਰਾਪ ਦੇ ਸਕਦੇ ਨੇ।
ਛੂਛੇ ਮਿਲੇ ਜਾਏ ਕਰ ਕੈਸੇ,
ਖਾਲੀ ਹੱਥ ਜਲ ਕੇ ਉਹਨਾਂ ਨੂੰ ਕਿਵੇਂ ਮਿਲੀਏ।
ਉਤ ਗੁਰ ਬਾਕ ਭਯੰਕਰ ਤੈਸੇ,
ਹੱਥ ਮਿਲ ਨਹੀਂ ਸਕਦੇ। ਉਧਰ ਗੁਰੂ ਸਾਹਿਬ ਦੇ ਬਚਨ ਬੜੇ ਕਰੜੇ ਹਨ,
ਪਤੀ ਬੰਨੀ ਕਟਨ ਕੋ ਕਰੇ ਉਪਾਏ।
ਕਹਿੰਦੇ ਏਦਾਂ ਕਈ ਤਰ੍ਹਾਂ ਦੀਆਂ ਗਿਣਤੀਆਂ ਨੂੰ ਗਿਣਦੇ ਨੇ ਕਿ ਹੁਣ ਕੀ ਉਪਾਅ ਕਰੀਏ।
ਮਿਲ ਸੰਗਤ ਇਕੱਠੀ ਸਮਦਾਏ,
ਸਾਰੀ ਸੰਗਤ ਇਕੱਠੀ ਹੋਈ ਲਾਹੌਰ ਦੀ, ਲਾਹੌਰ ਦੀ ਸੰਗਤ ਨੇ ਇਕੱਠਿਆਂ ਹੋ ਕੇ ਫਿਰ ਗੁਰਮਤਾ ਕੀਤਾ।
ਘਟੀ ਗਿਣਤ ਬੋ ਕਰੈ ਵਿਚਾਰਨ,
ਵਿਚਾਰ ਕੀਤੀ ਸਾਰੀ ਸੰਗਤ ਨੇ ਰਲ ਕੇ ਆਪਸ ਵਿੱਚ ਵਿਚਾਰ ਕੀਤੀ।
ਕਿਮ ਦੋਏ ਦਿਸਤੇ ਹੋਏ ਉਭਾਰਨ,
ਹੁਣ ਦੋਵਾਂ ਪਾਸਿਓਂ ਬਚਣਾ ਚਾਹੁੰਦੇ, ਰਾਮ ਰਾਏ ਵੱਲੋਂ ਵੀ ਤੇ ਗੁਰੂ ਸਾਹਿਬ ਵੱਲ ਵੀ ਪ੍ਰੀਤ ਬਣੀ ਰਹੇ। ਕਹਿੰਦੇ ਦੋਵੇਂ ਪੱਖ ਵਿਚਾਰਨੇ ਹਨ।
ਕਿਤਕ ਸਮੇਂ ਮੈਂ ਇਮ ਠਹਿਰਾਏ,
ਕੁਝ ਸਮੇਂ ਬਾਅਦ ਫਿਰ ਇਹਨਾਂ ਨੇ ਵਿਚਾਰ ਕੀਤੀ, ਸੰਗਤ ਨੇ ਰਸਤਾ ਲੱਭ ਲਿਆ।
ਉਭਰੈ ਦੋਏ ਉਪਾਏ,
ਇੱਕ ਉਪਾਅ ਹੈ ਜਿਹਦੇ ਨਾਲ ਆਪਾਂ ਬਚ ਸਕਦੇ ਹਾਂ, ਇੱਕ ਉਪਾਅ ਨਾਲ ਆਪਣਾ ਬਚਾ ਹੋ ਸਕਦਾ।
ਪੈਸਾ ਕੋਡੀ ਗੁਰੂ ਉਚਾਰਾ, ਨੈ ਕੋ ਸਿੱਖ ਦੇ ਅੰਤ ਹਮਾਰਾ।
ਗੁਰੂ ਹਰ ਰਾਏ ਸਾਹਿਬ ਦਾ ਹੁਕਮ ਆਇਆ ਕਿ ਕਿਸੇ ਨੇ ਕੌਡੀ ਪੈਸਾ ਭੇਟ ਨਹੀਂ ਕਰਨਾ ਰਾਮ ਰਾਏ ਨੂੰ, ਨਾ ਕੌਡੀ ਨਾ ਪੈਸਾ। ਕਹਿੰਦੇ ਹੁਕਮ ਤਾਂ ਆ ਲਿਖ ਕੇ ਆਇਆ ਨਾ ਵੀ ਕੌਡੀ ਤੇ ਪੈਸਾ ਜਿਹੜਾ ਉਹ ਨੀ ਭੇਟ ਕਰਨਾ।
ਕੰਚਨ ਰਚਨ ਬਚਤ ਨੈ ਮੈਂ ਨਾਹੀ,
ਪਰ ਕਹਿੰਦੇ ਸੋਨਾ ਚਾਂਦੀ ਤਾਂ ਨੀ ਨਾ ਰੋਕਿਆ ਵੀ ਸੋਨਾ ਚਾਂਦੀ ਨੀ ਭੇਟ ਕਰਨਾ।
ਸੋਲੇ ਚਲੋ ਗੁਰੂ ਸੁਤ ਪਾਏ,
ਕਹਿੰਦੇ ਆਪਾਂ ਸੋਨਾ ਚਾਂਦੀ ਲੈ ਚੱਲਦੇ ਆ ਬਾਬਾ ਰਾਮ ਰਾਏ ਜੀ ਵਾਸਤੇ। ਉਹਨਾਂ ਨੇ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਦਾ ਤਾਂ ਹੁਕਮ ਹੈ ਵੀ ਕੌਡੀ ਪੈਸਾ ਨੀ ਭੇਟ ਕਰਨਾ, ਉਹ ਆਪਾਂ ਲੈ ਹੀ ਨੀ ਜਾਂਦੇ। ਸੋਨਾ ਚਾਂਦੀ ਤਾਂ ਨੀ ਨਾ ਰੋਕਿਆ, ਆਪਾਂ ਸੋਨਾ ਤੇ ਚਾਂਦੀ ਇਕੱਠਾ ਕਰਕੇ ਬਾਬਾ ਰਾਮ ਰਾਏ ਜੀ ਕੋਲ ਲੈ ਚੱਲਦੇ ਆ।
ਕੌਡੀ ਪੈਸਾ ਦੋਨੋਂ ਛੋਰ,
ਕੌਡੀ ਤੇ ਪੈਸਾ ਦੋਵੇਂ ਛੱਡ ਕੇ
ਮੋਹਰ ਰਜਤ ਪਣ ਕਰ ਇੱਕ ਠੌਰ,
ਸਿੱਖਾਂ ਨੇ ਸੋਨੇ ਦੀਆਂ ਮੋਹਰਾਂ ਤੇ ਚਾਂਦੀ ਦੇ ਰੁਪਈਏ ਲੈ ਲਏ।
ਉਤਰੇ ਰਾਮ ਰਾਏ ਜਿਸ ਥਾਨ ਤਾ ਗਮ ਨੀਲੇ ਭੇਟ ਮਾਂ,
ਬਾਬਾ ਰਾਮ ਰਾਏ ਜੀ ਜਿੱਥੇ ਉਤਰੇ ਸੀ ਉੱਥੇ ਜਾ ਕੇ ਉਹਨਾਂ ਨੇ ਸੋਨਾ ਤੇ ਚਾਂਦੀ ਦੀਆਂ ਵਸਤੂਆਂ ਜਿਹੜੀਆਂ ਸਨ ਗਹਿਣੇ ਆਦਿਕ ਉਹ ਭੇਟ ਕੀਤੇ।
ਕਰ ਕਰ ਬੰਦਨ ਨਿਜ ਕਰ ਬੰਦੇ,
ਹੱਥ ਜੋੜ ਜੋੜ ਕੇ ਵੰਦਨਾ ਕੀਤੀ ਬਾਬਾ ਰਾਮ ਰਾਏ ਜੀ ਨੂੰ।
ਲੈ ਦਰਸ਼ਨ ਕੋਰੇ ਦੇ ਆਨੰਦੇ,
ਉਹਨਾਂ ਦੇ ਦਰਸ਼ਨ ਕਰਕੇ ਆਨੰਦਿਤ ਹੋਏ। ਦੋਵੇਂ ਪਾਸਿਓ ਬਚਨ ਰਹਿ ਗਿਆ,
ਇਹ ਬਿਰਤੰਤ ਸਤਿਗੁਰ ਜੀ ਸੁਣਿਓ, ਬਿਗਸੇ ਬਹੁਤ ਬਦਨ ਤੇ ਭੰਨਿਓ।
ਜਦੋਂ ਗੁਰੂ ਹਰ ਰਾਏ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਸੰਗਤ ਨੇ ਆਹ ਰਸਤਾ ਲੱਭ ਲਿਆ ਵੀ ਉਹਨਾਂ ਨੇ ਸੋਨਾ ਚਾਂਦੀ ਭੇਟ ਕਰਨਾ ਸ਼ੁਰੂ ਕਰ ਦਿੱਤਾ ਰਾਮ ਰਾਏ ਨੂੰ, ਤੇ ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਹੱਸ ਪਏ, ਮੁਸਕਰਾ ਪਏ। ਗੁਰੂ ਹਰ ਰਾਏ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ,
ਲਵਪੁਰ ਕੀ ਸੰਗਤ ਸਮਦਾਏ, ਮਾਨਿਓ ਬਾਕ ਨਾ ਕਿਨ ਖੁਟਾਏ।
ਕਹਿੰਦੇ ਲਾਹੌਰ ਦੀ ਸੰਗਤ ਨੇ ਸਾਡਾ ਬਚਨ ਨਹੀਂ ਮੰਨਿਆ, ਲਾਹੌਰ ਦੀ ਸੰਗਤ ਨੇ ਸਾਡਾ ਬਚਨ ਨਹੀਂ ਮੰਨਿਆ, ਸਾਡਾ ਬਚਨ ਉਹਨਾਂ ਨੇ ਮੋੜ ਕੇ ਖੋਟਾ ਕੰਮ ਕੀਤਾ।
ਥਾਨ ਕਪਟ ਕੀ ਜੁਗਤ ਮਹਾਨਾ,
ਕਪਟ ਦੀ ਜੁਗਤੀ ਕੀਤੀ। ਇਹ ਕਪਟ ਗੁਰੂ ਨਾਲ ਥੋੜੀ ਚੱਲਦਾ, ਜਿਹੋ ਜਿਹਾ ਕਪਟ ਉਹਨਾਂ ਨੇ ਕੀਤਾ ਹੈ।
ਪਰਚੇ ਰਹੇ ਨਾ ਮੋਕੋ ਜਾਨਾ,
ਉੱਥੇ ਪਰਚੇ ਰਹੇ ਤੇ ਸਾਨੂੰ ਨਹੀਂ ਜਾਣਿਆ।
ਇਹ ਅੰਤਰ ਤੇ ਖੋਟੇ ਰਹਿ ਮੁਕਤੇ ਮਿਸ਼ਟ ਗਿਰਾ ਕੋ ਕੈ।
ਮਹਾਰਾਜ ਜੀ ਕਹਿੰਦੇ ਜਿਹੜੇ ਲਾਹੌਰ ਵਾਲੇ ਸਿੱਖ ਨੇ ਨਾ, ਇਹ ਅੰਦਰੋਂ ਖੋਟੇ ਨੇ ਮੂੰਹ ਦੇ ਮਿੱਠੇ ਨੇ, ਮੂੰਹ ਤੋਂ ਮਿੱਠਾ ਬੋਲਣਗੇ, ਅੰਦਰ ਖੋਟੀ ਕਿਰਤ ਰੱਖਣਗੇ, ਖੋਟੀ ਬਿਰਤੀ ਰੱਖਣਗੇ। ਅਸੀਂ ਬਚਨ ਕਰਦੇ ਆ,
ਗੁਰ ਬਚ ਮਾਨੇ ਸਿੱਖ ਵੈ ਸੋਏ, इनकी मत ले कबू न कोए।
गुरु के बचन मन के सिख नहीं होए, इस करके कहंदे इना दी मत विच कदे गुरसिखी नहीं आएगी।
इमके सतगुर तूषण पए,
सतगुरु जी ने बचन कीते गुस्से विच आके,
प्यारो पुत्र त्याग ही दे,
अपना प्यारा पुत्र त्याग ही दिता सतगुरां ने, को वेरी त्याग दिता,
अपने समीप न आमन दीन,
बोलके अपने प्यारे पुत्र नु अपने कोल नहीं आउण दिता,
दिखियो दोष जो कीनत पीन,
और जेड़ा वड्डा भारी दोष कीता सी ओ दोष नहीं बख्शिया गुरु साहब ने।
जो पई नवम रात पूर्ण अब भये, श्री अर राए कथा रस मये।
नौवीं रात सूरज प्रकाश दी चल रही पूर्ण हो गई अज इथे, कहंदे श्री गुरु हर राय साहब जी महाराज जी दी पावन कथा चल रही है।
श्री अर राय कथा रस मये,
गुरु हर राय साहब दी कथा बड़ी रस वाली है।
इतक सुनी लिखी पट सारे,
जिन्नीक मैं सुनी है भाई संतोख सिंह जी कहंदे उन्नी लिख दित्ती है।
सार कथियो गुर कीरत भारे,
गुरु साहब दी कीरत भारी है, ओदे विचो सार निचोड़ मैं सुनाया है।
पापन पुंज पलामन हारे,
ए कथा पापां दा नाश करन वाली है।
जिम सुर सरी बिमल बच बारे,
जिवे गंगा बड़े निर्मल जल वाली है।
श्री सत गुर के चरण मनाए, पूर्ण रास करी सुखदाए।
गुरु साहब दे चरण मना के भाई संतोख सिंह जी कहंदे मैं नौवीं रास इथे पूर्ण कीती है।
कवि संतोख सिंह गै गुर शरणे,
भाई संतोख सिंह जी कहंदे मैं गुरु दी शरण ग्रहण करदा हां।
मत अनुसार कथा बर बरने,
दित्ती हुई मत अनुसार मैं कथा वर्णन कीती है।
गुर जस पावन करता कयो,
गुरु साहब जी दा पवित्र पावन जस मैं करते ने कहा है।
है बेअंत पर जे तक लयो,
कहंदे है ता बेअंत जस सतगुरां दा, पर जिन्नी क महिमा मैं जानी है ओनी क रसना नाल वख्याण कर दिती है। नौवीं रास सूरज प्रकाश दी इथे अज संपूर्ण होई है, दसवीं रास आरंभ हो रही है, अगलिया प्रकरणा विच सरवण करांगे।
वाहिगुरु वाहे गुरु, वाहिगुरु वाहे गुरु, वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु,
हे अच्युत हे पार ब्रह्म
अविनाशी अगनासी,
हे पूरन हे सर्वमय
दुख पंजन गुणतास,
हे संगी हे निरंकार
हे निर्गुण सब ठीक,
हे गोविंद हे गुण निधान
की सदा बबीक,
हे अपरंपर हर हरे
है पियो अनहारे,
हे संत कै सदा संग
धारा आधारे,
ठाकुर हो दास रो
मैं निर्गुण गुण नहीं कोई,
नानक दीजे नाम दान
राखो ही है प परोई
आए प्रभ शरणागते
कृपा निधि दयाले
एक अखर हर मन बस्त
नानक ओ दिन आले
वाहिगुरु नाम जहाज है
चढ़े सो तेरे पारे
जो शरदा कर से बंदे
और पारे उतार नारे
वाहिगुरु नाम जहाज है
चढ़े सो तेरे पारे
जो शरदा कर से बंदे
और पारे उतार नारे
वाहिगुरु जी का खालसा वाहिगुरु जी की फतेह।